ਮਤਲਬ ਵੀ ਪੀਰਾਂ ਵਾਲਾ ਹੀ ਧਾਰਨ ਕਰ ਲਿਆ। ਇਲਾਕੇ ਵਿੱਚ ਬੜਾ ਮਾਣ ਸੀ, ਬਹੁਤ ਸਾਰੇ ਲੋਕ ਭਾਈ ਬਹਿਲੋ ਨੂੰ ਪੂਜਦੇ ਸੀ। ਗੁਰੂ ਅਰਜਨ ਸਾਹਿਬ ਨੇ ਇੱਕ ਸਿੱਖ ਭੇਜਿਆ ਵੀ ਜਾਓ ਭਾਈ ਬਹਿਲੋ ਨੂੰ ਆਖੋ ਕਿ ਉਹ ਆ ਕੇ ਸਾਨੂੰ ਮਿਲੇ। ਸਿੱਖ ਨੇ ਆ ਕੇ ਜਦੋਂ ਭਾਈ ਬਹਿਲੋ ਨੂੰ ਆਖਿਆ, ਬਹਿਲੋ ਜੀ ਕਹਿਣ ਲੱਗੇ ਮੈਂ ਤਾਂ ਨਹੀਂ ਜਾਣਦਾ ਉਹਨਾਂ ਨੂੰ ਕੌਣ ਨੇ, ਮੈਂ ਉਹਨਾਂ ਨਾਲ ਮਿਲ ਕੇ ਕੀ ਲੈਣਾ। ਦੁਬਾਰਾ ਫਿਰ ਸਤਿਗੁਰਾਂ ਨੇ ਸੁਨੇਹਾ ਭੇਜਿਆ ਕਿ ਤੂੰ ਪੂਰਵ ਜਨਮ ਦਾ ਗੁਰੂ ਘਰ ਦਾ ਪਰਮੇਸ਼ਰ ਦਾ ਭਗਤ ਆ, ਕੁਰਾਏ ਪਿਆ ਹੋਇਆ, ਇਹ ਮੁਸਲਮਾਨ ਕਬਰ ਦੇ ਉੱਤੇ ਜਾ ਕੇ ਨਮਸਕਾਰਾਂ ਕਰਦਾ ਹੈ, ਇਹ ਤੇਰੇ ਵਾਸਤੇ ਸਹੀ ਨਹੀਂ ਹੈ। ਪਰ ਇਹ ਫਿਰ ਨਾ ਮੰਨਿਆ, ਕਹਿੰਦਾ ਮੈਂ ਤਾਂ ਮੰਨਾਂਗਾ ਜੇ ਗੁਰੂ ਸਾਹਿਬ ਮੈਨੂੰ ਮੇਰੇ ਪਿਛਲੇ ਜਨਮ ਦਾ ਕੁਝ ਪਤਾ ਵਿਖਾਉਣ, ਮੈਨੂੰ ਪਿਛਲੇ ਜਨਮ ਦੀ ਕੋਈ ਸੋਝੀ ਦੇਣ, ਫਿਰ ਮੈਂ ਉਹਨਾਂ ਕੋਲ ਆਵਾਂਗਾ। ਜਦੋਂ ਇਹ ਸੁਨੇਹਾ ਸਤਿਗੁਰਾਂ ਕੋਲ ਪਹੁੰਚਿਆ ਤੇ ਅੰਤਰਯਾਮੀ ਸਤਿਗੁਰੂ ਹੁਣ ਜੋ ਜਾਣੀ ਜਾਣ ਸਭ ਕੁਝ ਜਾਣਦੇ ਹੀ ਨੇ, ਭਾਈ ਬਹਿਲੋ ਦੇ ਅੰਦਰ ਦੀ ਦਸ਼ਾ ਜਾਣ ਕੇ ਕਿਹਨੂੰ ਚੇਤਾ ਕਰਾਈਏ ਕਿ ਪਰਮੇਸ਼ਰ ਦਾ ਭਗਤ ਹੈ, ਲਾਲਾਂ ਵਾਲੇ ਦਾ ਨਹੀਂ। ਇਹ ਤਾਂ ਕੋਈ ਮਾੜਾ ਕਰਮ ਹੈ ਜਿਹੜਾ ਇਹਨੂੰ ਪ੍ਰੇਰ ਕੇ ਉਸ ਪਾਸੇ ਲੈ ਕੇ ਜਾਂਦਾ ਹੈ, ਪਰ ਉਹ ਜਿਹੜੇ ਚੰਗੇ ਕਰਮ ਨੇ ਉਹ ਜਾਗੇ ਨੇ ਜਿਸ ਕਰਕੇ ਸਤਿਗੁਰੂ ਜੀ ਆਪ ਸੱਦ ਰਹੇ ਭਾਈ ਬਹਿਲੋ ਨੂੰ। ਜਿਵੇਂ ਸਤਿਗੁਰੂ ਜੀ ਇੱਕ ਚਿੱਠੀ ਲਿਖ ਕੇ ਭਾਈ ਬਹਿਲੋ ਜੀ ਨੂੰ ਭੇਜ ਰਹੇ ਨੇ, ਆਓ ਉਹ ਕਥਾ ਸਰਵਣ ਕਰੀਏ। ਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਹਿਰਦੇ ਚ ਵਸਾਉਂਦੇ ਆ, ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੋਏਰਾ ਤਿਸ ਕੇ ਪੂਰਬ ਜਨਮ ਕੋ ਪਤਾ ਲਿਖਿਓ ਗੁਰ ਰਾਏ।
ਅੰਤਰਯਾਮੀ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਜੋ ਸਭ ਕੁਝ ਜਾਣਦੇ ਹਨ, ਸਤਿਗੁਰੂ ਜੀ ਨੇ ਭਾਈ ਬਹਿਲੋ ਦੇ ਪੂਰਵਲੇ ਜਨਮ ਦੇ ਕੁਝ ਪਤੇ ਇੱਕ ਚਿੱਠੀ ਵਿੱਚ ਲਿਖ ਦਿੱਤੇ, ਕਾਗਜ਼ ਲਿਆ ਤੇ ਕਾਗਜ਼ ਉੱਤੇ ਸਤਿਗੁਰਾਂ ਨੇ ਭਾਈ ਬਹਿਲੋ ਦੇ ਪੂਰਵਲੇ ਜਨਮ ਦੇ ਕੁਝ ਪਤੇ, ਕੁਝ ਨਿਸ਼ਾਨੀਆਂ, ਕੁਝ ਗੱਲਾਂ ਉਹ ਇੱਕ ਕਾਗਜ਼ ਦੇ ਉੱਤੇ ਸਤਿਗੁਰਾਂ ਨੇ ਲਿਖ ਦਿੱਤੀਆਂ।
ਕਾਗਜ਼ ਕਰਕੇ ਖਾਮ ਕੋ ਦੀਨੋ ਸਿੱਖ ਪਠਾਏ।
ਸਤਿਗੁਰਾਂ ਨੇ ਕਾਗਜ਼ ਵਿੱਚ ਲਿਖ ਕੇ ਸਾਰਾ ਕੁਝ ਤੇ ਉਹ ਕਾਗਜ਼ ਇਕੱਠਾ ਕਰਕੇ ਬੰਦ ਕਰਕੇ ਸਿੱਖ ਨੂੰ ਫੜਾ ਦਿੱਤਾ ਵੀ ਆਹ ਕਾਗਜ਼ ਲੈ ਜਾ, ਔਰ ਇਹ ਕਾਗਜ਼ ਜਾ ਕੇ ਭਾਈ ਬਹਿਲੋ ਨੂੰ ਦੇ ਦੇਈ, ਉਹ ਆਪੇ ਪੜ੍ਹ ਕੇ ਸਮਝ ਜਾਏਗਾ ਵੀ ਉਹਦੇ ਪੂਰਵਲੇ ਜਨਮ ਦੀ ਕਿਹੜੀ ਗੱਲ ਹੈ। ਉਸ ਨਾ ਭਵਿੱਖ ਦਾ ਤੇ ਨਾ ਹੀ ਭੂਤਕਾਲ ਦਾ, ਪਰ ਸਤਿਗੁਰੂ ਜੀ ਤਿੰਨਾਂ ਕਾਲਾਂ ਨੂੰ ਜਾਣਦੇ ਨੇ, ਇਸ ਕਰਕੇ ਚਿੱਠੀ ਲਿਖ ਕੇ ਸਾਰੇ ਪਤੇ ਲਿਖ ਦਿੱਤੇ ਭਾਈ ਬਹਿਲੋ ਦੇ ਪੂਰਵਲੇ ਜਨਮਾਂ ਦੇ, ਤੇ ਲਿਖ ਕੇ ਚਿੱਠੀ ਇਕੱਠੀ ਕਰਕੇ ਉਹਨੂੰ ਬੰਦ ਕਰਕੇ ਸਿੱਖ ਨੂੰ ਦਿੱਤੀ ਕਿ ਭਾਈ ਬਹਿਲੋ ਕੋਲ ਲੈ ਜਾ।
ਕਿਉਂ ਭਈ ਬਹਿਲੋ ਨੇ ਸਿੱਖ ਪੁਨ ਆਇਓ, ਗੁਰੂ ਹੁਕਮ ਨਾਮਾ ਦਿਖਰਾਇਓ।
ਭਾਈ ਬਹਿਲੋ ਜੀ ਦੇ ਕੋਲ ਉਹ ਸਿੱਖ ਚੱਲ ਕੇ ਆਇਆ ਜਿਹਨੂੰ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਚਿੱਠੀ ਦੇ ਕੇ ਹੁਕਮਨਾਮਾ ਦੇ ਕੇ ਭੇਜਿਆ ਸੀ, ਜਿਹਦੇ ਵਿੱਚ ਸਭ ਕੁਝ ਲਿਖਿਆ ਹੋਇਆ ਸੀ, ਉਹ ਚਿੱਠੀ ਲੈ ਕੇ ਸਿੱਖ ਭਾਈ ਬਹਿਲੋ ਕੋਲ ਚੱਲ ਕੇ ਆਇਆ ਹੈ।
ਲੈ ਕਰ ਸਿੱਖ ਤੇ ਸਿਰ ਪਰ ਰੱਖਿਓ, ਖੋਲਿਓ ਕਾਗਜ਼ ਪਤ ਸਭ ਲਖਿਓ।
ਭਾਈ ਬਹਿਲੋ ਨੂੰ ਆ ਕੇ ਸਿੱਖ ਨੇ ਉਹ ਹੁਕਮਨਾਮਾ ਦਿੱਤਾ। ਭਾਈ ਬਹਿਲੋ ਨੂੰ ਇੰਨਾ ਪਤਾ ਸੀ ਵੀ ਕੋਈ ਮਹਾਂਪੁਰਖ ਹੁਕਮ ਭੇਜੇ ਤੇ ਉਹਦਾ ਸਤਿਕਾਰ ਕਰਨਾ ਚਾਹੀਦਾ, ਇਸ ਕਰਕੇ ਉਹਨੇ ਮਹਾਰਾਜ ਜੀ ਦਾ ਲਿਖਿਆ ਹੋਇਆ ਭੇਜਿਆ ਹੋਇਆ ਜਿਹੜਾ ਹੁਕਮਨਾਮਾ ਸੀ ਉਹਨੂੰ ਬੜੇ ਸਤਿਕਾਰ ਨਾਲ ਸਿਰ ਤੇ ਰੱਖਿਆ। ਸਿਰ ਤੇ ਰੱਖ ਕੇ ਪਹਿਲੋ ਮੱਥਾ ਟੇਕਿਆ, ਨਮਸਕਾਰ ਕੀਤੀ, ਫਿਰ ਉਹਨੂੰ ਖੋਲ ਕੇ ਭਾਈ ਬਹਿਲੋ ਜੀ ਪੜ੍ਹਨ ਲੱਗੇ।
ਪ੍ਰਥਮ ਜਨਮ ਕੇ ਇੱਕ ਦੋਏ ਪਤੇ, ਪਤ ਕਰ ਅਚਰਜ ਚਿਤ ਮੈਂ ਅਤੇ।
ਪਿਛਲੇ ਜਨਮ ਦੇ ਇੱਕ ਦੋ ਪਤੇ ਗੁਰੂ ਅਰਜਨ ਸਾਹਿਬ ਨੇ ਲਿਖ ਕੇ ਭੇਜੇ ਸੀ ਚਿੱਠੀ ਚ, ਪੜ੍ਹ ਕੇ ਭਾਈ ਬਹਿਲੋ ਬੜਾ ਹੈਰਾਨ ਹੋਇਆ। ਸੋਝੀ ਆ ਗਈ ਕਿ ਵਾਕਈ ਇਹ ਕੁਝ ਹੋਇਆ ਸੀ ਪੂਰਵਲੇ ਜਨਮ ਚ, ਕਿਉਂਕਿ ਹੈ ਤਾਂ ਭਗਤ ਹੀ ਸੀ ਨਾ, ਕੁਝ ਕੁ ਸੋਝੀ ਸੀ ਕਿਉਂਕਿ ਬੰਦਗੀ ਸੀ ਪੂਰਵਲੇ ਜਨਮਾਂ ਦਾ ਤਪ ਕੀਤਾ ਹੋਇਆ ਸੀ, ਇਸ ਜਨਮ ਚ ਭਟਕਿਆ ਹੋਇਆ, ਪਰ ਸਤਿਗੁਰੂ ਜੀ ਨੇ ਸਿੱਧੇ ਰਸਤੇ ਪਾਉਣਾ। ਕਹਿੰਦੇ ਜਦੋਂ ਚਿੱਠੀ ਪੜ੍ਹੀ ਤੇ ਪੜ੍ਹ ਕੇ ਹੈਰਾਨ ਹੋ ਗਏ ਭਾਈ ਬਹਿਲੋ ਜੀ ਕਿ ਉਹਦੇ ਵਿਚ ਇਕ ਦੋ ਪਤੇ ਜਿਹੜੇ ਪੂਰਵਲੇ ਜਨਮ ਦੇ ਭਾਈ ਬਹਿਲੋ ਦੇ ਲਿਖੇ ਹੋਏ ਸਨ, ਉਹ ਭਾਈ ਬਹਿਲੋ ਨੇ ਪੜ੍ਹ ਕੇ ਜਾਣੇ ਤੇ ਹੈਰਾਨ ਹੋਏ।
ਕਰ ਵਿਚਾਰ ਉਰ ਇਮ ਠਹਿਰਾਏ, ਜਾਨੋ ਬਨੈ ਗੁਰੂ ਚਰਣਾਏ।
ਪੜ੍ਹ ਕੇ ਚਿੱਠੀ, ਹੁਣ ਭਾਈ ਬਹਿਲੋ ਨੇ ਨਿਸ਼ਚਾ ਕੀਤਾ ਆਪਣੇ ਹਿਰਦੇ ਵਿਚ ਕਿ ਜਿਹੜੇ ਮੇਰੇ ਪੂਰਵਲੇ ਜਨਮ ਬਾਰੇ ਵੀ ਜਾਣਦੇ ਨੇ, ਵਾਕਈ ਉਹ ਬਿਲਕੁਲ ਸੱਚ ਹੀ ਕਹਿ ਰਹੇ ਨੇ ਜੋ ਕਹਿ ਰਹੇ ਨੇ, ਮੈਨੂੰ ਉਨ੍ਹਾਂ ਦੀ ਸ਼ਰਨ ਵਿਚ ਜ਼ਰੂਰ ਜਾਣਾ ਚਾਹੀਦਾ। ਪਹਿਲਾਂ ਭਾਈ ਬਹਿਲੋ ਜਾਣ ਨੂੰ ਤਿਆਰ ਨਹੀਂ ਸੀ, ਪਰ ਜਦੋਂ ਇਹ ਜਾਣ ਲਿਆ ਵੀ ਉਹ ਤਾਂ ਮੇਰੇ ਪੂਰਵਲੇ ਜਨਮ ਦੀਆਂ ਗੱਲਾਂ ਵੀ ਜਾਣਦੇ ਨੇ, ਪਿਛਲੇ ਜਨਮ ਬਾਰੇ ਵੀ ਜਾਣਦੇ ਨੇ, ਫਿਰ ਇਹਨੂੰ ਨਿਸ਼ਚਾ ਹੋਇਆ ਕਿ ਮੈਨੂੰ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਚਰਣਾਂ ਦੀ ਸ਼ਰਨ ਵਿਚ ਜਾਣਾ ਚਾਹੀਦਾ।
ਜੇ ਅਬ ਭਾਗ ਜਗੇ ਕੁਛ ਮੋਰੇ, ਮਿਟੈ ਜਗਤ ਬੰਧਨ ਦੁੱਖ ਘੋਰੇ।
ਜੇ ਹੁਣ ਮੇਰੇ ਭਾਗ ਕੁਝ ਜਾਗ ਪੈਣ, ਜੇ ਅਬ ਭਾਗ ਜਗੇ ਕੁਛ ਮੇਰੇ ਕੋਈ ਭਾਗ ਪੂਰਵਲੇ ਜਨਮਾਂ ਦੇ ਜਾਗੇ ਨੇ, ਤੇ ਜਾਪਦਾ ਹੈ ਹੁਣ ਸਮਾਂ ਆ ਗਿਆ ਕਿ ਮੈਨੂੰ ਉਨ੍ਹਾਂ ਭਾਗਾਂ ਦਾ ਫਲ ਮਿਲੇਗਾ, ਮੇਰੇ ਬੰਧਨ ਕੱਟੇ ਜਾਣਗੇ। ਸਤਿਗੁਰੂ ਜੀ ਦਇਆ ਕਰਕੇ ਕਿਰਪਾ ਕਰਕੇ ਮੇਰੇ ਬੰਧਨ ਕੱਟ ਦੇਣਗੇ।
ਜਿਸ ਹਿਤ ਮੁਨੀ ਜਨ ਕਰੇ ਉਪਾਏ, ਰਾਜ ਵਿਭੂਤ ਤਜੈ ਸਮਦਾਏ।
ਜਿਸ ਵਾਸਤੇ ਬੜੇ ਬੜੇ ਮੁਨੀ ਜਨ ਤਪਸਵੀ ਤਪ ਕਰਦੇ ਨੇ ਤੇ ਬੜੇ ਉਪਾਅ ਕਰਦੇ ਨੇ, ਇਥੋਂ ਤੱਕ ਵੀ ਰਾਜੇ ਰਾਜ ਭਾਗ ਛੱਡ ਕੇ ਜੰਗਲਾਂ ਨੂੰ ਤੁਰ ਪੈਂਦੇ ਨੇ ਤਪੱਸਿਆ ਕਰਨ ਲਈ, ਉਹ ਰਾਜ ਭਾਗ ਦਾ ਤਿਆਗ ਕਰਕੇ ਤਪ ਕਰਨ ਵਾਸਤੇ ਚੱਲ ਪੈਂਦੇ ਨੇ।
ਅਨਕ ਪਾਂਸ ਕੇ ਤਪ ਕੋ ਤਾਪੈ, ਕਰੈ ਜੋਗ ਜਿਸ ਹਿਤ ਦੋਏ ਪ੍ਰਾਪਤ।
ਔਰ ਫਿਰ ਉਹ ਅਨਕ ਪ੍ਰਕਾਰ ਦੇ ਤਪ ਕਰਦੇ ਨੇ, ਅਨਕ ਪ੍ਰਕਾਰ ਦੀ ਤਪੱਸਿਆ ਕਰਦੇ ਨੇ, ਯੋਗ ਦੀ ਸਾਧਨਾ ਕਰਦੇ ਨੇ, ਬੜੀ ਕਠਿਨ ਘਾਲਣਾ ਘਾਲ ਕੇ ਜਿਹੜੀ ਮੁਕਤੀ ਉਨ੍ਹਾਂ ਨੂੰ ਫਿਰ ਵੀ ਪ੍ਰਾਪਤ ਨਹੀਂ ਹੁੰਦੀ। ਮੈਨੂੰ ਘਰ ਬੈਠੇ ਨੂੰ ਸਤਿਗੁਰੂ ਜੀ ਸੱਦ ਕੇ ਮੁਕਤੀ ਦੇਣਾ ਚਾਹੁੰਦੇ ਨੇ, ਮੇਰੇ ਕੋਈ ਭਾਗ ਹੀ ਜਾ ਕੇ ਨੇ, ਉਹ ਮੁਕਤੀ ਮੈਨੂੰ ਗੁਰੂ ਸਾਹਿਬ ਕੋਲੋਂ ਜਾ ਕੇ ਮਿਲਣੀ ਹੈ, ਪ੍ਰਾਪਤ ਹੋਣੀ ਹੈ, ਇਹ ਕੋਈ ਮੇਰੇ ਭਾਗ ਸਵੱਲੇ ਹੋਏ ਹਨ।
ਸੁਤ ਬੰਤਾ ਕੋ ਤਿਆਗੈ ਮੋ, ਵਿਚਰੈ ਸਦਾ ਇਕਾਕੀ ਹੋਏ।
ਸਾਰੇ ਯੋਗੀ ਰਾਜ ਭਾਗ ਛੱਡ ਕੇ ਆਪਣੇ ਘਰ ਨੂੰ, ਗ੍ਰਸਤ ਮਾਰਗ ਨੂੰ, ਘਰਵਾਲੀ ਨੂੰ, ਬੱਚਿਆਂ ਨੂੰ, ਪਰਿਵਾਰ ਨੂੰ, ਸਭ ਨੂੰ ਛੱਡ ਕੇ ਸਾਰਿਆਂ ਦਾ ਮੋਹ ਤਿਆਗ ਕੇ ਫਿਰ ਉਹ ਜੰਗਲਾਂ ਵਿਚ ਵਿਚਰਦੇ ਨੇ, ਔਰ ਅਨਕ ਪ੍ਰਕਾਰ ਦੀ ਕਰੜੀ ਘਾਲਣ ਘਾਲ ਕੇ, ਭੁੱਖਿਆਂ ਰਹਿ ਕੇ, ਬਨਾਂ ਦੇ ਵਿਚ ਰਹਿ ਕੇ, ਉਲਟੇ ਲਟਕ ਕੇ ਤਪ ਕਰਦੇ ਹਨ।
ਨਿਤਾ ਪ੍ਰਤੀ ਮੈਂ ਪੂਜਕ ਸਰਵਰ, ਅਨਸਾਰੀ ਮੇਰੇ ਹੈ ਬਹੁ ਨਰ।
ਤੇ ਫਿਰ ਉਹ ਇਕਾਂਤ ਵਿਚ ਰਹਿ ਕੇ ਵਿਚਰਦੇ ਨੇ, ਫਿਰ ਵੀ ਉਨ੍ਹਾਂ ਨੂੰ ਮੁਕਤੀ ਨਹੀਂ ਮਿਲਦੀ, ਤੇ ਮੈਨੂੰ ਸਤਿਗੁਰੂ ਜੀ ਬੁਲਾ ਕੇ ਮੁਕਤੀ ਦੇ ਰਹੇ ਨੇ, ਮੇਰੇ ਕੋਈ ਭਾਗ ਹੀ ਨੇ ਨਾ। ਫਿਰ ਭਾਈ ਬਹਿਲੋ ਜੀ ਇਹ ਵੀ ਵਿਚਾਰ ਕਰਦੇ ਕਿ ਮੈਂ ਨਿਤਾ ਪ੍ਰਤੀ ਸਖੀ ਸਰਵਰ ਦਾ ਉਪਾਸ਼ਕ ਹਾਂ, ਸਰਵਰ ਦੀ ਮੈਂ ਪੂਜਾ ਕਰਦਾ, ਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਮੇਰੇ ਅਨੁਸਾਰ ਹੋ ਕੇ ਚੱਲਦੇ ਨੇ, ਮੇਰੀ ਆਗਿਆ ਮੰਨਦੇ ਨੇ, ਮੇਰੇ ਹੁਕਮ ਦੇ ਵਿਚ ਰਹਿ ਕੇ ਚੱਲਦੇ ਹਨ।
ਅਬ ਮੈਂ ਗਮਨੋ ਸਤਿਗੁਰ ਪਾਤ, ਪਰੋਂ ਸ਼ਰਨ ਕਰਕੇ ਅਰਦਾਸ।
ਹੁਣ ਮੈਂ ਉਨ੍ਹਾਂ ਸਾਰਿਆਂ ਨੂੰ ਛੱਡ ਕੇ ਸਤਿਗੁਰਾਂ ਦੀ ਸ਼ਰਨ ਵਿਚ ਜਾ ਕੇ ਪਵਾਂ, ਔਰ ਸਤਿਗੁਰਾਂ ਦੀ ਸ਼ਰਨ ਵਿਚ ਪੈ ਕੇ ਉਨ੍ਹਾਂ ਨੂੰ ਅਰਦਾਸ ਕਰਾਂ ਜਿਹੜੇ ਮੇਰੇ ਪੂਰਵਲੇ ਜਨਮ ਬਾਰੇ ਵੀ ਜਾਣਦੇ ਨੇ, ਉਨ੍ਹਾਂ ਦੇ ਕੋਲ ਜਾ ਕੇ ਉਨ੍ਹਾਂ ਦੇ ਚਰਣਾਂ ਵਿਚ ਪਹੁੰਚ ਕੇ ਉਨ੍ਹਾਂ ਦੇ ਚਰਣਾਂ ਵਿਚ ਜਾ ਕੇ ਅਰਦਾਸ ਕਰਾਂ।
ਤੈ ਗਮਨੇ ਮਮ ਸ਼੍ਰੇ ਜੋ ਹੈ, ਤੋ ਸਰਵਰ ਮੁਝ ਕੁਛ ਨਾ ਕਹਿ।
ਉੱਥੇ ਜਾ ਕੇ ਜੇ ਮੈਨੂੰ ਸ਼੍ਰੇ ਮਿਲਦੀ ਹੈ, ਉੱਥੇ ਜਾ ਕੇ ਮੈਨੂੰ ਜੇ ਮੁਕਤੀ ਮਿਲਦੀ ਹੈ, ਤੇ ਮੈਨੂੰ ਸਰਵਰ ਨੇ ਕੀ ਕਹਿਣਾ? ਉਹ ਵੀ ਡਰ ਆਉਂਦਾ ਸੀ ਨਾ ਵੀ ਮੇਰਾ ਸਰਵਰ ਕੀ ਆਖੇਗਾ ਮੈਨੂੰ ਕਿ ਮੈਂ ਕਿੱਥੇ ਟੁਰ ਪਿਆ। ਸੋਚਦੇ ਨੇ ਵੀ ਉੱਥੇ ਜਾ ਕੇ ਜੇ ਮੈਨੂੰ ਮੁਕਤੀ ਮਿਲਦੀ ਤੇ ਸਰਵਰ ਨੇ ਮੈਨੂੰ ਕੀ ਕਹਿਣਾ, ਜਿਹਦੀ ਮੈਂ ਪੂਜਾ ਕਰਦਾ ਉਹਨੇ ਭਲਾ ਮੈਨੂੰ ਕੀ ਆਖਣਾ।
ਹੋ ਰੱਬ ਕਰਮਨ ਕੋ ਸ਼ੁਭ ਫਲੋ ਅਸ ਅਗਿਆਨ ਸਤਗੁਰ ਜੇ ਮਿਲੈ।
ਪੂਰਵਲੇ ਜਨਮਾਂ ਦੇ ਕੋਈ ਕਰਮ ਨੇ ਜਿਹੜੇ ਸ਼ੁਭ ਫਲ ਰਹੇ ਨੇ ਔਰ ਮੈਨੂੰ ਇਹੋ ਜੇ ਸਤਿਗੁਰੂ ਜੀ ਪ੍ਰਾਪਤ ਹੋ ਰਹੇ ਨੇ, ਪੂਰੇ ਸਤਿਗੁਰਾਂ ਦਾ ਮੇਲ ਮੈਨੂੰ ਪ੍ਰਾਪਤ ਹੋ ਰਿਹਾ।
ਕਹਾਂ ਗਏ ਜੇ ਮੈਂ ਕਲਿਆਣ ਤੋ ਮੁਝਕੋ ਨਿਜ ਸੇਵਕ ਜਾਨ।
ਆ ਕਹਿੰਦੇ ਵੀ ਚਲੋ ਮੰਨ ਲਓ ਜੇ ਗੁਰੂ ਜੀ ਕੋਲ ਜਾ ਕੇ, ਹਾਲੇ ਨਿਸ਼ਚਾ ਪੱਕਾ ਨੀ ਨਾ ਸੀ, ਕਹਿੰਦਾ ਚਲੋ ਜੇ ਗੁਰੂ ਸਾਹਿਬ ਕੋਲ ਜਾ ਕੇ ਮੇਰੀ ਕਲਿਆਣ ਨਹੀਂ ਵੀ ਹੁੰਦੀ ਤੇ ਮੈਨੂੰ ਮੇਰਾ ਪੀਰ ਥੋੜੀ ਇਹ ਆਖੇਗਾ ਵੀ ਤੂੰ ਉੱਥੇ ਕਿਉਂ ਗਿਆ ਸੀ। ਮੇਰਾ ਪੀਰ ਜਿਹੜਾ ਉਹ ਮੇਰੇ ਤੇ ਨਾਰਾਜ਼ ਨਹੀਂ ਹੋਵੇਗਾ, ਉਹ ਮੇਰੇ ਨਾਲ ਖਫਾ ਨਹੀਂ ਹੋਵੇਗਾ।
ਗਮਨਤ ਕਰੈ ਬਿਗਨ ਸਮਦਾਏ ਕੈ ਸੁਪਨੇ ਮੈਂ ਕਛੂ ਜਨਾਏ।
ਇਹ ਸੋਚਿਆ ਚਲੋ ਸਾਰੀਆਂ ਗੱਲਾਂ ਦਾ ਨਿਰਣਾ ਇੱਥੇ ਛੱਡ ਦਿੰਦੇ ਕਿ ਜੇ ਮੇਰੇ ਪੀਰ ਨੇ ਮੈਨੂੰ ਜਾਂਦਿਆਂ ਰਸਤੇ ਚ ਵਿਘਨ ਪਾਏ ਵੀ ਤੈਨੂੰ ਜਾਣ ਨਹੀਂ ਦੇਣਾ ਗੁਰੂ ਜੀ ਕੋਲ, ਫਿਰ ਨਹੀਂ ਮੈਂ ਜਾਣ ਲੱਗਾ, ਜਾਂ ਫਿਰ ਮੇਰਾ ਪੀਰ ਮੈਨੂੰ ਸੁਪਨੇ ਚ ਆ ਕੇ ਦੱਸ ਜਾਵੇ ਵੀ ਉਥੇ ਨਾ ਜਾ। ਹੁਣ ਪੀਰ ਹੋਵੇ ਤੇ ਵਿਘਨ ਪਾਵੇ, ਉਹ ਤਾਂ ਹੈ ਹੀ ਨੀ, ਲੋਕਾਂ ਨੇ ਕਲਪਿਆ ਹੋਇਆ, ਉਦਾਂ ਹੀ ਬਣਾਇਆ ਹੋਇਆ, ਉਹ ਤਾਂ ਹੈ ਵੀ ਨਹੀਂ। ਪਰ ਇਹਦਾ ਹਾਲੇ ਨਿਸ਼ਚਾ ਸੀ ਕਿਉਂਕਿ ਜਿਸ ਚੀਜ਼ ਨਾਲ ਬੰਦਾ ਪਹਿਲਾਂ ਮੁੱਢ ਤੋਂ ਜੁੜਿਆ ਹੁੰਦਾ ਇਕਦਮ ਉਹਨੂੰ ਛੱਡਣਾ ਉਹਦੇ ਵਾਸਤੇ ਔਖਾ ਹੁੰਦਾ। ਇਸ ਕਰਕੇ ਭਾਈ ਬਹਿਲੋ ਜੀ ਸੋਚ ਰਹੇ ਨੇ ਮਨ ਚ ਵੀ ਜੇ ਮੈਂ ਗੁਰੂ ਸਾਹਿਬ ਕੋਲ ਜਾਵਾਂਗਾ ਤੇ ਜੇ ਮੇਰਾ ਪੀਰ ਮੈਨੂੰ ਰੋਕਣਾ ਚਾਹੇਗਾ ਤੇ ਰਸਤੇ ਚ ਵਿਘਨ ਪਾਵੇਗਾ ਮੇਰੇ ਵਾਸਤੇ, ਉਹ ਮੈਨੂੰ ਵਿਘਨ ਪੈਦਾ ਕਰਕੇ ਜਾਣ ਨਹੀਂ ਦੇਵੇਗਾ, ਜਾਂ ਫਿਰ ਮੈਨੂੰ ਸੁਪਨੇ ਵਿਚ ਆ ਕੇ ਮੇਰਾ ਪੀਰ ਮੈਨੂੰ ਰੋਕ ਦੇਵੇ।
ਕਯੋ ਬੋਤ ਗੁਰ ਸਿੱਖ ਨੇ ਤਾਏ ਨਿਸ਼ਚੈ ਤੁਰਕ ਕਹਾ ਤਜ ਨਾਏ।
ਜਦੋਂ ਭਾਈ ਬਹਿਲੋ ਇਹ ਸੋਚ ਰਿਹਾ ਸੀ ਨਾ ਤੇ ਲਾਗੇ ਉਹ ਸਿੱਖ ਖੜਾ ਸੀ ਜਿਹੜਾ ਚਿੱਠੀ ਲੈ ਕੇ ਆਇਆ ਸੀ, ਉਹ ਸਿੱਖ ਬੋਲਿਆ ਕਹਿਣ ਲੱਗਾ ਭਾਈ ਬਹਿਲੋ ਤੂੰ ਹਲੇ ਵੀ ਤੁਰਕ ਦਾ ਨਿਸ਼ਚਾ ਨਹੀਂ ਛੱਡਦਾ, ਉਸ ਤੁਰਕ ਦਾ ਭਰੋਸਾ ਹਾਲੇ ਵੀ ਨੀ ਪਿਆ ਛੱਡਦਾ, ਹਾਲੇ ਵੀ ਉਹਦੀ ਕੋਟ ਆਪਣੇ ਮਨ ਚ ਰੱਖੀ ਬੈਠਾ, ਗੁਰੂ ਦੀ ਪ੍ਰਤੱਖ ਜਾਹਰ ਕਲਾ ਤਾਂ ਤੈਨੂੰ ਵਿਖਾ ਦਿੱਤੀ ਹੈ ਸਤਿਗੁਰਾਂ ਨੇ, ਤੂੰ ਹਾਲੇ ਵੀ ਆਪਣੇ ਉਸ ਪੀਰ ਦਾ ਨਿਸ਼ਚਾ ਨਹੀਂ ਪਿਆ ਛੱਡਦਾ, ਤੁਰਕ ਦਾ ਨਿਸ਼ਚਾ ਨਹੀਂ ਛੱਡ ਰਿਹਾ।
ਕਿਰਨ ਕਾਲ ਕੋ ਸੇਵਕ ਤਾਂ ਕੋ ਜਾਨੋ ਪੂਰਬ ਸਮਹਿਤ ਤਾਂ ਕੋ।
ਅੱਗੋ ਭਾਈ ਬਹਿਲੋ ਕਹਿਣ ਲੱਗਾ ਭਾਈ ਸਿੱਖਾ ਮੈਂ ਇਕਦਮ ਕਿਵੇਂ ਛੱਡ ਦਿਆਂ, ਮੈਂ ਤੇ ਇੰਨੇ ਚਿਰ ਦਾ ਆਪਣੇ ਉਸ ਪੀਰ ਦਾ ਚੇਲਾ ਆ, ਉਹਦਾ ਸੇਵਕ ਆ, ਤੇ ਇਕਦਮ ਤਾਂ ਨੀ ਨਾ ਤੇਰੇ ਕਹਿਣ ਤੇ ਮੈਂ ਉਹਨੂੰ ਛੱਡ ਸਕਦਾ, ਮੈਨੂੰ ਵੀ ਕੁਝ ਵੇਖਣ ਦੀ ਇੱਛਾ ਵੀ ਪੂਰਾ ਨਿਰਸਾ ਸਹਿਜੇ ਸਹਿਜੇ ਹੀ ਬਣੇਗਾ ਨਾ, ਇਸ ਕਰਕੇ ਭਾਈ ਮੈਂ ਇਕਦਮ ਉਹਨੂੰ ਕਿਵੇਂ ਛੱਡ ਦਿਆਂ।
ਇਮ ਮਨ ਠਾਨ ਚਲਿਓ ਕਰ ਤਿਆਗ ਜਿਸ ਕੇ ਪਾਲ ਜਗੇ ਬਦ ਭਾਗ।
ਇਹਦਾ ਆਪਣੇ ਮਨ ਚ ਠਾਣ ਕੇ ਨਾ ਭਾਈ ਬਹਿਲੋ ਵੀ ਜੇ ਰਸਤੇ ਚ ਕੋਈ ਵਿਘਨ ਪੈਦਾ ਹੋਇਆ ਤੇ ਮੈਂ ਮੁੜਾਵਾਂਗਾ, ਨਹੀਂ ਜਾਣ ਲੱਗਾ, ਇੱਦਾਂ ਦਾ ਨਿਸ਼ਚਾ ਕਰਕੇ ਜਾਂ ਸੁਪਨੇ ਚ ਆ ਕੇ ਮੈਨੂੰ ਦੱਸ ਜਾਵੇ ਪੀਰ ਵੀ ਨਹੀਂ ਜਾਣਾ, ਇੱਦਾਂ ਦਾ ਨਿਸ਼ਚਾ ਠਾਣ ਕੇ ਭਾਈ ਬਹਿਲੋ ਜੀ ਘਰ ਤਿਆਗ ਕੇ ਚੱਲ ਪਏ। ਜਿਨ੍ਹਾਂ ਦੇ ਕੋਈ ਪੂਰਵਲੇ ਜਨਮਾਂ ਦੇ ਭਾਗ ਨੇ ਜੋ ਜਾਗੇ ਨੇ ਔਰ ਉਹਨਾਂ ਜਾਗੇ ਹੋਏ ਭਾਗਾਂ ਦੇ ਸਦਕਾ ਗੁਰੂ ਅਰਜਨ ਸਾਹਿਬ ਜੀ ਭਾਈ ਬਹਿਲੋ ਨੂੰ ਆਪਣੇ ਕੋਲ ਬੁਲਾ ਰਹੇ ਨੇ, ਸੱਦ ਰਹੇ ਨੇ।
ਬਾਮ ਗਾਏ ਨੇ ਸਨਮੁਖ ਸਾਰੇ ਸੁੰਦਰ ਭਏ ਸ਼ਗਨ ਸੁਖ ਵਾਰੇ।
ਜਦੋਂ ਭਾਈ ਬਹਿਲੋ ਜੀ ਘਰੋਂ ਨਿਕਲੇ ਨਾ ਤੇ ਖੱਬੇ ਪਾਸੇ ਵੇਖਿਆ ਤੇ ਉਧਰ ਵੀ ਸ਼ੁਭ ਸਗਨ, ਸੱਜੇ ਪਾਸੇ ਵੇਖਿਆ ਤੇ ਉਧਰ ਵੀ ਸ਼ੁਭ ਹੀ ਸਗਨ, ਅੱਗੇ ਪਿੱਛੇ ਸਭ ਪਾਸੇ ਨਿਗਾਹ ਮਾਰੀ ਤੇ ਸੁਭ ਹੀ ਸ਼ੁਭ ਸਗਨ ਨਜ਼ਰ ਆ ਰਹੇ ਨੇ, ਵੀ ਇਹ ਤਾਂ ਸਾਰੇ ਸ਼ਗਨ ਸੁਭ ਨੇ। ਜਦੋਂ ਤੁਰੇ ਤੇ ਪਿਛਲੇ ਪਾਸਿਓਂ ਹਵਾ ਚੱਲੀ, ਇਹ ਵੀ ਸ਼ੁਭ ਸਗਨ ਹੈ। ਖੱਬੇ ਪਾਸਿਓਂ ਵੇਖਿਆ ਅੱਗੋਂ ਕੋਈ ਮਾਈ ਸਿਰ ਤੇ ਪਾਣੀ ਦਾ ਘੜਾ ਭਰੀ ਆਉਂਦੀ ਸੀ, ਇਹ ਵੀ ਸ਼ੁਭ ਸਗਨ ਹੈ। ਸਾਰੇ ਸ਼ੁਭ ਸਗਨ ਹੀ ਭਾਈ ਬਹਿਲੋ ਨੇ ਚੱਲਦਿਆਂ ਵੇਖੇ।
ਸ਼੍ਰੀ ਪਰਮੇਸ਼ਰ ਸਭ ਜਗ ਦਾਨੇ ਆਪਣੇ ਪਰ ਕਰਨਾ ਤਿਸ ਜਾਨੇ।
ਭਾਈ ਬਹਿਲੋ ਨੇ ਵੇਖ ਲਿਆ ਵੀ ਪੀਰ ਨੇ ਕੋਈ ਵਿਘਨ ਨਹੀਂ ਖੜਾ ਕੀਤਾ, ਸਾਰੇ ਸ਼ੁਭ ਸਗਨ ਹੀ ਨਜ਼ਰ ਆ ਰਹੇ ਨੇ, ਸੋਚਦੇ ਨੇ ਵੀ ਮੇਰੇ ਤੇ ਪਰਮੇਸ਼ਰ ਦੀ ਕਿਰਪਾ ਹੋ ਗਈ, ਮੇਰੇ ਤੇ ਅਕਾਲ ਪੁਰਖ ਨਿਰੰਕਾਰ ਦੀ ਜਿਹੜਾ ਸਾਰੇ ਜਗਤ ਦਾ ਦਾਨੀ ਹੈ ਉਹਨੇ ਮੇਰੇ ਤੇ ਕਿਰਪਾ ਕੀਤੀ ਹੈ।
ਤੋ ਪਿਰਾਈ ਪੇਸ ਕਰਿਓ ਹੈ ਔਰ ਵਿਚਾਰ ਇਮ ਪ੍ਰਣੈ ਕਰਿਓ ਹੈ।
ਫਿਰ ਵੀ ਭਾਈ ਬਹਿਲੋ ਨੇ ਟਰਦਿਆਂ ਸਮੇਂ ਸਰੀਰ ਤੇ ਜਿਹੜਾ ਭੇਖ ਸੀ ਉਹ ਪੀਰਾਂ ਵਾਲਾ ਹੀ ਰੱਖਿਆ, ਹਰੇ ਰੰਗ ਦੀ ਪੁਸ਼ਾਕ ਪਾਈ ਹੋਈ, ਖੂੰਡੀ ਜੀ ਹੱਥ ਜੇ ਤੀਰ ਤੀਰਾਂ ਵਾਲੀ ਹੁੰਦੀ ਹੈ ਉਹ ਫੜ ਕੇ ਰੱਖਦੇ ਨੇ, ਚਿੱਪੀ ਜੀ ਫੜ ਕੇ ਰੱਖਦੇ ਨੇ। ਤੇ ਉਹ ਜਿਹੜਾ ਪਿਰਾਈਆਂ ਵਾਲਾ ਰੂਪ ਸੀ ਨਾ, ਖੂੰਡੀ ਵੀ ਪੀਰ ਵਾਲੀ ਫੜੀ ਹੋਈ, ਉਹ ਨਹੀਂ ਛੱਡੀ, ਉਸੇ ਤਰ੍ਹਾਂ ਹੀ ਚੱਲ ਪਏ। ਤੇ ਚਲਦਿਆਂ ਚਲਦਿਆਂ ਫੇਰ ਆਪਣੇ ਮਨ ਦੇ ਵਿੱਚ ਇੱਕ ਵਿਚਾਰ ਕਰਦੇ ਨੇ,
ਸਤਦਰਵ ਸਲਤਾ ਲਾਗੇ ਅਸ ਭੇਤ, ਨਿਜ ਸਰੀਰ ਮੈਂ ਧਰੋ ਅਸ਼ੇਸ਼।
ਸੋਚਿਆ ਕਿ ਸਤਲੁਜ ਦਰਿਆ ਤੱਕ ਜਾਵਾਂਗਾ, ਉਥੇ ਤੱਕ ਜਾਂਦਿਆਂ ਜੇ ਪੀਰ ਨੇ ਕੋਈ ਵਿਘਨ ਨਾ ਪਾਇਆ ਤੇ ਫੇਰ ਆ ਜਿਹੜਾ ਪੀਰ ਵਾਲਾ ਲਿਬਾਸ ਹੈ, ਪੀਰ ਦੀ ਜਿਹੜੀ ਪੂਜਾ ਹੈ, ਇਹ ਸਭ ਕੁਝ ਲਾ ਕੇ ਦਰਿਆ ਚ ਸੁੱਟ ਦੇਣਾ, ਉਥੋਂ ਫਿਰ ਪੂਰਨ ਤੌਰ ਤੇ ਸਿੱਖ ਬਣ ਕੇ ਜਾਵਾਂਗਾ। ਹਾਲੇ ਤੱਕ ਦੋ ਚਿੱਤੀ ਹੈ ਮਨ ਵਿਚ, ਦੁਬਦਾ ਹੈ ਕਿ ਮੈਂ ਸਤਲੁਜ ਦਰਿਆ ਤੱਕ ਜਾਵਾਂਗਾ, ਉਥੇ ਤੱਕ ਜੇ ਪੀਰ ਨੇ ਕੋਈ ਵਿਘਨ ਨਾ ਪਾਇਆ।
ਤੈਨੂੰ ਸਰਵਰ ਮੋਏ ਹਟਾਏ ਤੋ ਹਟ ਆਓ ਨਾ ਗੁਰ ਡਿੱਗ ਜਾਏ।
ਪੀਰ ਨੂੰ ਸਮਾਂ ਦੇ ਦੇਣਾ ਸਰਵਰ ਨੂੰ ਕਿ ਸਤਲੁਜ ਦਰਿਆ ਤੱਕੋਂ ਜੇ ਉਥੋਂ ਤੋਂ ਪਹਿਲਾਂ ਪਹਿਲਾਂ ਮੈਨੂੰ ਮੋੜ ਕੇ ਲੈ ਆਵੇ ਤੇ ਮੈਂ ਗੁਰੂ ਜੀ ਕੋਲ ਨਹੀਂ ਜਾਣ ਲੱਗਾ। ਜੇ ਉਥੋਂ ਤੱਕ ਮੈਨੂੰ ਸਰਵਰ ਨੇ ਨਾ ਮੋੜਿਆ ਤੇ ਫਿਰ ਆ ਜਿਹੜੀ ਚਿੱਪੀ ਹੈ ਜਾਂ ਇਹ ਖੂੰਡੀ ਹੈ, ਇਹ ਜਿਹੜਾ ਭੇਸ ਹੈ, ਇਹ ਫਿਰ ਮੈਂ ਸਤਲੁਜ ਦਰਿਆ ਵਿਚ ਹੀ ਰੋੜ ਕੇ ਉਥੋਂ ਸਿੱਖ ਬਣ ਕੇ ਗੁਰੂ ਸਾਹਿਬ ਦਾ ਜਾਵਾਂਗਾ।
ਰਹੋ ਅਭਿਗਨ ਅਸੁਪਨ ਜੇ ਚਲਤਾ ਤੋ ਨਿਜ ਭੇਸ ਹਰ ਤੋਂ ਸਲਤਾ।
ਵਿਘਨ ਤੋਂ ਰਹਿਤ ਹੋ ਕੇ ਦਰਿਆ ਸਤਲੁਜ ਤੱਕ ਪਹੁੰਚ ਗਿਆ, ਜਾਂ ਫਿਰ ਮੈਨੂੰ ਰਾਤ ਨੂੰ ਕੋਈ ਸੁਪਨਾ ਨਾ ਆਇਆ, ਪੀਰ ਦਾ ਸੁਪਨੇ ਵਿਚ ਵੀ ਪੀਰ ਨਾ ਆਇਆ, ਸਰਵਰ ਨਾ ਆਇਆ, ਤੇ ਫਿਰ ਮੈਂ ਇਹ ਸਾਰਾ ਭੇਸ ਸਤਲੁਜ ਦਰਿਆ ਵਿਚ ਰੋੜ ਦੇਵਾਂਗਾ।
ਹਿਮ ਮਨ ਧਾਰ ਚਲਿਓ ਮਗ ਮਾਏ ਹੋਰ ਜੁਚਿਤਾ ਮਨ ਕੋ ਚਿਤ ਨਾਏ।
ਇਹਨਾਂ ਦੀ ਵਿਚਾਰ ਕਰਕੇ ਭਾਈ ਬਹਿਲੋ ਜੀ ਚੱਲ ਪਏ, ਮਨ ਚ ਹਲੇ ਦੁਚਿਤ ਹੀ ਹੈ, ਗੁਰੂ ਵਾਲੇ ਪਾਸੇ ਪੂਰਨ ਤੌਰ ਤੇ ਨਹੀਂ ਟੁਰੇ। ਹਰੇ ਇਧਰ ਪੀਰ ਵੱਲ ਵੀ ਆਸ ਬੱਝੀ ਹੋਈ ਹੈ ਵੀ ਸ਼ਾਇਦ ਉਹ ਵੀ ਰਾਹ ਚ ਰੋਕ ਲਵੇ ਮੈਨੂੰ, ਜਾਂ ਸੁਪਨੇ ਵਿਚ ਹੀ ਆ ਕੇ ਰੋਕ ਦੇਵੇ, ਜਾਂ ਉਦਾਂ ਹੀ ਕੋਈ ਵਿਘਨ ਪਾ ਦੇਵੇ। ਇਦਾਂ ਸੋਚ ਕੇ ਦੁਚਿਤੀ ਵਿਚ ਭਾਈ ਬਹਿਲੋ ਜੀ ਟੁਰੇ ਜਾ ਰਹੇ ਨੇ, ਮਨ ਟਿਕ ਨਹੀਂ ਰਿਹਾ।
ਸਨੈ ਸਨੈ ਸਤਦਰਵ ਤਰੁ ਆਇਓ ਕਰ ਇਸ਼ਨਾਨ ਅਸਨ ਕੁਛ ਖਾਇਓ।
ਸਨੇ ਸਨੇ ਚਲਦਿਆਂ ਚਲਦਿਆਂ ਆਖਿਰਕਾਰ ਸਤਲੁਜ ਦਰਿਆ ਵੀ ਆ ਗਿਆ, ਵਿਘਨ ਨਹੀਂ ਪਿਆ, ਕੋਈ ਵਿਘਨ ਨਹੀਂ ਪਿਆ, ਨਾ ਹੀ ਪੀਰ ਆ ਕੇ ਸੁਪਨੇ ਵਿਚ ਦੱਸਿਆ ਉਹਨੇ ਵੀ ਤੂੰ ਨਾ ਜਾ। ਭਾਈ ਬਹਿਲੋ ਜੀ ਦਰਿਆ ਦੇ ਕੰਢੇ ਪਹੁੰਚੇ, ਇਸ਼ਨਾਨ ਪਾਨ ਕੀਤਾ, ਲੰਗਰ ਪ੍ਰਸ਼ਾਦਾ ਛਕਿਆ,
ਕਰੀ ਤੀਰ ਤਿਤ ਪਿਕ ਕਰ ਤਿਆਰ ਜਦ ਬੈਠਿਓ ਉਲੰਘਣ ਇਤ ਪਾਰ।
ਕਹਿੰਦੇ ਲਾਗੇ ਦਰਿਆ ਪਾਰ ਕਰਨ ਵਾਸਤੇ ਬੇੜੀ ਸੀ, ਬੇੜੀ ਤੇ ਸਵਾਰ ਹੋ ਕੇ ਭਾਈ ਬਹਿਲੋ ਜੀ ਤੇ ਉਹ ਸਿੱਖ ਵੀ ਕਹਿੰਦੇ ਦਰਿਆ ਤੇ ਸਵਾਰ ਹੁਣ ਬੇੜੀ ਤੇ ਸਵਾਰ ਹੋ ਕੇ ਦਰਿਆ ਪਾਰ ਕਰਨ ਲਈ ਚੱਲ ਪਏ।
ਜਬ ਪਰਵਾ ਮੈਂ ਨੋਕਾ ਆਈ ਖੁੰਡੀ ਖਲਰਾ ਦੀਨ ਬਹਾਏ।
ਕਹਿੰਦੇ ਜਦੋਂ ਵਿਚ ਤੱਕ ਪਹੁੰਚ ਗਏ ਨਾ ਦਰਿਆ ਦੇ, ਤੇ ਫਿਰ ਭਾਈ ਬਹਿਲੋ ਨੇ ਵੇਖਿਆ ਵੀ ਉਹ ਜਿਹੜਾ ਖਲੜਾ ਪਾਇਆ ਹੋਇਆ ਸੀ ਭਰਾਈਆਂ ਵਾਲਾ, ਸਰਵਰਾਂ ਵਾਲਾ, ਉਹ ਵੀ ਲਾਇਆ, ਤੇ ਜਿਹੜੀ ਹੱਥ ਚ ਖੁੰਡੀ ਫੜੀ ਹੋਈ ਸੀ ਉਹ ਵੀ ਲਾਈ, ਉਹ ਫੜ ਕੇ ਤੇ ਜਿਹੜਾ ਖਲੜਾ ਸੀ ਉਹ ਵੀ ਲਾ ਕੇ ਉਸੇ ਵੇਲੇ ਦਰਿਆ ਵਿਚ ਸੁੱਟ ਦਿੱਤਾ ਵੀ ਲਓ ਪੀਰ ਜੀ ਇੱਥੋਂ ਤੁਹਾਨੂੰ ਮੱਥਾ ਟੇਕਿਆ, ਹੁਣ ਇੱਥੋਂ ਅੱਗੇ ਮੈਂ ਆਪਣੇ ਗੁਰੂ ਦਾ ਬਣ ਕੇ ਚੱਲਿਆ, ਤੂੰ ਨਹੀਂ ਰੋਕਿਆ, ਹੁਣ ਮੈਂ ਸਤਿਗੁਰਾਂ ਕੋਲ ਚੱਲਿਆ। ਖਾਲਸਾ ਜੀ, ਭੇਡਾ ਚਾਲ ਹੁੰਦੀ ਹੈ ਜਗਤ ਦੇ ਲੋਕਾਂ ਦੀ, ਤੇ ਪੱਥਰਾਂ ਦੀਆਂ ਕਬਰਾਂ ਬਣਾ ਕੇ ਉਥੇ ਹੀ ਰੱਬ ਲੱਭਣ ਲੱਗ ਪੈਂਦੇ, ਅਸਲ ਵਿਚ ਹੈ ਕੁਝ ਨਹੀਂ, ਸਭ ਵਹਿਮ ਹੈ, ਭਰਮ ਹੈ। ਭਾਈ ਬਹਿਲੋ ਨੇ ਸਾਰਾ ਭਰਮ ਕੱਢ ਦਿੱਤਾ ਇੱਥੇ ਆ ਕੇ, ਜਿਹੜਾ ਖਲੜਾ ਸੀ ਉਹ ਵੀ ਲਾਹ ਕੇ ਸੁੱਟ ਦਿੱਤਾ, ਜਿਹੜੀ ਖੁੰਡੀ ਸੀ ਉਹ ਵੀ ਦਰਿਆ ਦੇ ਵਿਚ ਵਗਾ ਕੇ ਸੁੱਟ ਦਿੱਤੀ।
ਸੰਸਾ ਛੋੜ ਇੱਕ ਦਿਸ਼ ਹੋਵਾ ਹੋਰ ਤੁਰਕ ਕੋ ਮਨ ਜੋਵਾ।
ਇਹਦੇ ਸੰਸਾ ਛੱਡ ਕੇ ਇੱਕ ਪਾਸੇ ਹੋ ਗਏ, ਔਰ ਤੁਰਕ ਨੂੰ ਝੂਠਾ ਸਮਝ ਲਿਆ ਵੀ ਉਹ ਝੂਠਾ ਹੀ ਸੀ, ਉਦਾਂ ਹੀ ਸੀ ਸਰਵਰ, ਉਹ ਹੈ ਹੀ ਨਹੀਂ ਸੀ, ਉਹਨੂੰ ਝੂਠ ਸਮਝ ਕੇ ਸਭ ਕੁਝ ਤਿਆਗ ਦਿੱਤਾ।
ਵੱਡੇ ਪਰਵਾਹ ਬੀਚ ਸੋ ਫੇਰਾ ਦ੍ਰੈ ਕਰ ਬੰਦ ਨਿਮਿਓ ਤਿਸ ਬੇਰਾ।
ਜਿਹੜਾ ਖਲੜਾ ਸੀ ਜਾਂ ਤੁਰਕ ਦੀ ਉਹ ਖੁੰਡੀ ਸੀ ਪਾਣੀ ਚ ਸੁੱਟ ਕੇ, ਉਥੋਂ ਦੋਵੇਂ ਹੱਥ ਜੋੜ ਕੇ ਧੰਨ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਉਥੋਂ ਹੀ ਮੱਥਾ ਟੇਕਿਆ, ਮਹਾਰਾਜ ਇਥੋਂ ਮੇਰੀ ਹਾਜ਼ਰੀ ਆਪਣੇ ਚਰਨਾਂ ਚ ਪ੍ਰਵਾਨ ਕਰ। ਉਥੋਂ ਹੀ ਮਹਾਰਾਜ ਜੀ ਦੇ ਚਰਨਾਂ ਚ ਧਿਆਨ ਧਾਰ ਕੇ ਮੱਥਾ ਟੇਕਿਆ।
ਜਿਤ ਮੈਂ ਨਿਸ਼ਚੈ ਕਰ ਧਰ ਆਸ, ਇਕ ਮਨ ਹੋਏ ਗਮਨਿਓ ਗੁਰ ਪਾਸ।
ਆਪਣੇ ਚਿੱਤ ਵਿਚ ਪੂਰਾ ਇਕ ਨਿਸ਼ਚਾ ਧਾਰਨ ਕਰਕੇ, ਇਕ ਗੁਰੂ ਦਾ ਭਰੋਸਾ ਧਾਰਨ ਕਰਕੇ, ਇਕ ਮਨ ਹੋ ਕੇ ਭਾਈ ਬਹਿਲੋ ਜੀ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨਾਂ ਨੂੰ ਤੁਰੇ ਆਉਂਦੇ ਨੇ।
ਕ੍ਰਮ ਕ੍ਰਮ ਪੰਥ ਉਲੰਘਿਓ ਸਾਰਾ, ਆਏ ਪਹੁੰਚਿਓ ਗੁਰ ਦਰਬਾਰਾ।
ਕ੍ਰਮ ਕ੍ਰਮ ਕਰਕੇ ਸਾਰਾ ਪੈਂਡਾ ਤੈਅ ਕਰਦਿਆਂ ਕਰਦਿਆਂ ਭਾਈ ਬਹਿਲੋ ਜੀ ਉਸ ਸਿੱਖ ਸਮੇਤ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਦੇ ਵਿਚ ਆ ਪਹੁੰਚੇ ਹਨ।
ਬੈਠੇ ਜੇਠਾ ਪੁਰਖ ਕਿਰਪਾਲ, ਕਰੈ ਖਨਾਵਨ ਅੰਮ੍ਰਿਤ ਤਾਲ।
ਜਿੱਥੇ ਕਿਰਪਾਲੂ ਦਿਆਲੂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਬੈਠੇ ਸਨ ਔਰ ਅੰਮ੍ਰਿਤਸਰ ਸਰੋਵਰ ਦੀ ਸੇਵਾ ਗਰੀਬ ਨਵਾਜ ਪਾਤਸ਼ਾਹ ਜੀ ਕਰਾ ਰਹੇ ਸੀ, ਉਥੇ ਭਾਈ ਬਹਿਲੋ ਜੀ ਚੱਲ ਕੇ ਆਏ ਨੇ।
ਦੋਨੋ ਹੱਥ ਜੋੜ ਹੋਏ ਦੀਨ, ਪਰਮ ਪ੍ਰੇਮ ਤੇ ਬੰਧਨ ਕੀਨ।
ਦੋਵੇਂ ਹੱਥ ਜੋੜ ਕੇ ਭਾਈ ਬਹਿਲੋ ਜੀ ਬੜੇ ਦੀਨ ਹੋ ਕੇ ਸਤਿਗੁਰਾਂ ਦੇ ਪਰਮ ਪਿਆਰ ਚ ਭਿੱਜੇ ਹੋਇਆ ਨੇ। ਭਾਈ ਬਹਿਲੋ ਨੇ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕੀਤੀ ਹੈ, ਮੱਥਾ ਟੇਕਿਆ ਹੈ।
ਨਿਜ ਸੇਵਕ ਲਖ ਲੀਨ ਬੁਲਾਏ, ਮੈਂ ਅਗਿਆਨੀ ਲਖੋ ਨਾ ਕਾਏ।
ਆਪਣਾ ਸੇਵਕ ਜਾਣ ਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਦੇ, ਭਾਈ ਬਹਿਲੋ ਜੀ ਕਹਿੰਦੇ, ਮਹਾਰਾਜ ਮੈਨੂੰ ਆਪਣਾ ਸੇਵਕ ਜਾਣ ਕੇ ਆਪ ਜੀ ਨੇ ਆਪਣੇ ਚਰਨਾਂ ਚ ਬੁਲਾ ਲਿਆ, ਪਰ ਮੈਂ ਅਗਿਆਨੀ ਹਾਂ, ਅਵਿਦਿਆ ਵਿਚ ਸੀ, ਮੈਂ ਅਗਿਆਨੀ ਨੇ ਆਪ ਜੀ ਦੀ ਗੱਤ ਨਹੀਂ ਜਾਣੀ, ਆਪ ਜੀ ਦੀ ਮਹਿਮਾ ਨਹੀਂ ਜਾਣੀ।
ਬਿਰਦ ਗਰੀਬ ਨਿਵਾਜ ਤੁਮਾਰੇ, ਸ਼ਰਨਾਗਤ ਕੇ ਨਿਤ ਰਖਵਾਰੇ।
ਅੱਜ ਦੋ ਹੁਕਮ ਆਪ ਜੀ ਦੇ ਪਹਿਲਾਂ ਮੈਂ ਮੋੜ ਭੇਜੇ ਸੀ, ਮੈਂ ਮੁਆਫ਼ੀ ਮੰਗਦਾ। ਹੇ ਪਾਤਸ਼ਾਹ, ਮੈਂ ਆਪ ਜੀ ਦੀ ਸ਼ਰਨ ਵਿਚ ਹਾਂ। ਹੇ ਮਹਾਰਾਜ, ਆਪ ਜੀ ਕਿਰਪਾ ਕਰਕੇ ਆਪਣੇ ਸ਼ਰਨ ਆਇਆਂ ਦੀ ਰੱਖਿਆ ਕਰਦੇ ਹੋ, ਮੈਨੂੰ ਵੀ ਆਪਣਾ ਸੇਵਕ ਜਾਣ ਕੇ ਰੱਖਿਆ ਕਰੋ। ਮਹਾਰਾਜ, ਤੁਹਾਡਾ ਬਿਰਦਾ ਗਰੀਬਾਂ ਨੂੰ ਨਿਵਾਜਣਾ।
ਰਾਵਰ ਕੇਰ ਆਸਰੇ ਆਏ, ਕੋਟ ਜਨਮ ਨਿਤ ਸੰਕਟ ਪਾਏ।
ਮਹਾਰਾਜ, ਹੁਣ ਮੈਂ ਆਪ ਜੀ ਦਾ ਆਸਰਾ ਧਾਰਨ ਕਰਕੇ ਆਪ ਜੀ ਦੇ ਚਰਨਾਂ ਵਿਚ ਆਇਆ ਹਾਂ, ਇਕ ਨਹੀਂ ਕਰੋੜਾਂ ਜਨਮਾਂ ਵਿਚ ਮੈਂ ਦੁੱਖ ਭੋਗਿਆ, ਕਰੋੜਾਂ ਜਨਮਾਂ ਵਿਚ ਮੈਂ ਜਨਮ ਜਨਮਾਂਤਰਾਂ ਦੇ ਜਨਮ ਮਰਨ ਦੇ ਸੰਕਟ ਵਿਚ ਪਿਆ ਰਿਹਾ, ਹੁਣ ਮਹਾਰਾਜ ਆਪ ਜੀ ਦਾ ਆਸਰਾ ਗ੍ਰਹਿਣ ਕਰਕੇ ਆਪ ਜੀ ਦੀ ਸ਼ਰਨ ਵਿਚ ਆਇਆ ਹਾਂ।
ਲਾਜ ਨਾਮ ਆਪਣੇ ਕੀ ਰਾਖੋ, ਲਖ ਸੇਵਕ ਮੁਝ ਸੇਵਾ ਪਾਖੋ।
ਮਹਾਰਾਜ, ਆਪਣੇ ਨਾਮ ਦੀ ਲਾਜ ਰੱਖੋ, ਮੈਨੂੰ ਆਪਣਾ ਸੇਵਕ ਜਾਣ ਕੇ ਆਪਣੀ ਸੇਵਾ ਬਖਸ਼ੋ। ਮਹਾਰਾਜ, ਮੇਰੇ ਵਾਸਤੇ ਹੁਕਮ ਕਰੋ, ਮੈਂ ਆਪ ਜੀ ਦੇ ਦਰ ਘਰ ਦੀ ਕਿਹੜੀ ਸੇਵਾ ਕਰਾਂ, ਮੈਨੂੰ ਕਾਰੇ ਲਾਓ, ਸੇਵਾ ਵਿਚ ਜੋੜੋ।
ਮੈਂ ਮਾਂ ਹਮਨੇ ਲਖੇ ਤੁਮਾਰੇ, ਰਾਵਲ ਰੂਪ ਨਰਨੀ ਉਪਕਾਰੇ।
ਅਸੀਂ ਆਪ ਜੀ ਦੀ ਮਹਿਮਾ ਨਹੀਂ ਜਾਣਦੇ, ਆਪ ਜੀ ਦਾ ਸਰੂਪ ਨਰਾਂ ਤੇ ਉਪਕਾਰ ਕਰਨਾ ਹੈ, ਜੀਵਾਂ ਤੇ ਉਪਕਾਰ ਕਰਨ ਲਈ ਆਪ ਜੀ ਨੇ ਇਹ ਨਰ ਸਰੂਪ ਧਾਰਨ ਕੀਤਾ ਹੋਇਆ, ਪਰ ਅਸੀਂ ਆਪ ਜੀ ਦੀ ਮਹਿਮਾ ਨਹੀਂ ਜਾਣਦੇ।
ਬਿਨੈ ਸੁਨਤ ਸ੍ਰੀ ਅਰਜਨ ਗੁਰੂ, ਹੋਏ ਸ਼ਰਧਾ ਤੇ ਕਾਰਜ ਪੁਰੂ।
ਇਹਦੀ ਬੇਨਤੀ ਸੁਣ ਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਭਾਈ ਬਹਿਲੋ, ਹਿਰਦੇ ਚ ਸ਼ਰਧਾ ਧਾਰਨ ਕੀਤੀ ਹੋਵੇ ਤੇ ਸ਼ਰਧਾ ਨਾਲ ਸਾਰੇ ਕੰਮ ਪੂਰੇ ਹੁੰਦੇ ਨੇ, ਸ਼ਰਧਾ ਨਾਲ ਸਾਰੇ ਕਾਰਜ ਪੂਰੇ ਹੁੰਦੇ ਨੇ।
ਦੇਵੀ ਦੇਵਨ ਤੇ ਫਲ ਪਾਵਨ, ਬ੍ਰਹਮਾ ਵਿਸ਼ਨ ਮਹੇਸ਼ ਧਿਆਮਨ।
ਆ ਜਿਹੜੇ ਦੇਵੀ ਦੇਵਤਿਆਂ ਤੋਂ ਫਲ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਨੇ, ਬ੍ਰਹਮਾ ਵਿਸ਼ਨੂੰ ਮਹੇਸ਼, ਇਹਨਾਂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਨੇ।
ਸ਼ਰਧਾ ਧਰ ਸਭ ਤੇ ਫਲ ਪਾਏ, ਬਿਨ ਸ਼ਰਧਾ ਕੁਛ ਹੱਥ ਨਾ ਆਏ।
ਇਹਨਾਂ ਕੋਲੋਂ ਵੀ ਜਿਹੜੇ ਫਲ ਮਿਲਦੇ ਨੇ ਉਹ ਸ਼ਰਧਾ ਨਾਲ ਮਿਲਦੇ ਨੇ, ਉਹ ਸ਼ਰਧਾ ਹੀ ਸਾਰਿਆਂ ਦੀ ਫਲਾਂ ਦੀ ਪੂਰਨਤੀ ਕਰਨ ਵਾਲੀ। ਤੇ ਮਹਾਰਾਜ ਜੀ ਕਹਿੰਦੇ, ਜਿਹੜੇ ਸ਼ਰਧਾ ਨਹੀਂ ਨਾ ਰੱਖਦੇ, ਸ਼ਰਧਾ ਵਿਹੂਣਿਆਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਸ਼ਰਧਾ ਵਾਲਿਆਂ ਦੇ ਬੇੜੇ ਪਾਰ ਹੁੰਦੇ ਨੇ।
ਸ਼ਰਧਾ ਮੂਲ ਭਗਤ ਤੁਚ ਸਾਰੇ, ਗਿਆਨ ਤਰੋਵਰ ਉਹਦਾ ਉਦਾਰੇ।
ਸ਼ਰਧਾ ਮੂਲ ਹੈ ਤੇ ਭਗਤੀ ਜਿਹੜੀ ਆ ਉਹ ਆਲੇ ਦੁਆਲੇ ਜਿਵੇਂ ਦਰਖਤ ਦੇ ਆਲੇ ਦੁਆਲੇ ਛਿੱਲ ਹੁੰਦੀ ਹੈ ਨਾ, ਉਹ ਛਿੱਲੜ ਹੈ, ਪਰ ਉਹਦੇ ਵਿੱਚ ਜਿਹੜਾ ਮੂਲ ਹੈ ਨਾ ਉਹ ਸ਼ਰਧਾ ਹੈ। ਸ਼ਰਧਾ ਦੇ ਆਲੇ ਦੁਆਲੇ ਭਗਤੀ ਦੀ ਛਿੱਲ ਹੈ ਤੇ ਫਿਰ ਉਸ ਛਿੱਲ ਤੋਂ ਗਿਆਨ ਰੂਪੀ ਜਿਹੜਾ ਦਰਖਤ ਹੈ, ਤਰੋਵਰ ਹੈ, ਉਹ ਪੈਦਾ ਹੁੰਦਾ।
ਫਲ ਕੇਵਲ ਕੋ ਪ੍ਰਾਪਤ ਹੋਏ ਜਿਸ ਤੇ ਸੰਕ ਹੋਏ ਨਾ ਕੋਏ।
ਉਸ ਗਿਆਨ ਰੂਪੀ ਦਰਖਤ ਨੂੰ ਕੇਵਲ ਰੂਪੀ ਮੁਕਤੀ ਰੂਪੀ ਫਲ ਦੀ ਪ੍ਰਾਪਤੀ ਹੁੰਦੀ ਹੈ, ਔਰ ਜਿਸ ਮੁਕਤੀ ਰੂਪੀ ਫਲ ਨੂੰ ਪ੍ਰਾਪਤ ਕਰਕੇ ਫਿਰ ਕੋਈ ਵੀ ਸੰਕਟ ਨਹੀਂ ਵਿਆਪਦਾ।
ਸ਼ਰਧਾ ਬਿਨ ਸਭ ਨਿਸ਼ਫਲ ਕਰਮ, ਸ਼ੁੱਧ ਰਹਿ ਰਿਦਾ ਨਾ ਪ੍ਰਾਪਤ ਧਰਮ।
ਸ਼ਰਧਾ ਤੋਂ ਬਿਨਾਂ ਸਾਰੇ ਕਰਮ ਨਿਸ਼ਫਲ ਨੇ, ਇਥੋਂ ਤੱਕ ਕਿ ਹਿਰਦਾ ਵੀ ਸ਼ੁੱਧ ਨਹੀਂ ਹੁੰਦਾ ਤੇ ਨਾ ਹੀ ਧਰਮ ਦੀ ਪ੍ਰਾਪਤੀ ਹੁੰਦੀ ਹੈ।
ਸ਼ਰਧਾ ਸਭ ਤੇ ਪੂਰਵ ਚਈਐ ਜਿਸ ਤੇ ਮਨ ਬਾਚਤ ਫਲ ਲਈ ਹੈ।
ਕਰਕੇ ਭਾਈ ਬਹਿਲੋ, ਸਭ ਤੋਂ ਪਹਿਲਾਂ ਸਿੱਖ ਦੇ ਹਿਰਦੇ ਚ ਸ਼ਰਧਾ ਚਾਹੀਦੀ, ਕਿਉਂਕਿ ਸ਼ਰਧਾ ਤੋਂ ਬਾਅਦ ਹੀ ਬਾਕੀ ਸਾਰੇ ਕੰਮ ਆਰੰਭ ਹੁੰਦੇ ਨੇ। ਸ਼ਰਧਾ ਦੇ ਨਾਲ ਹੀ ਫਿਰ ਅੱਗੇ ਸਾਰੇ ਕਾਰਜਾਂ ਦੀ ਆਰੰਭਤਾ ਹੁੰਦੀ ਹੈ ਧਰਮ ਦੀ, ਤੇ ਸ਼ਰਧਾ ਨਾਲ ਹੀ ਮਨ ਬਾਚਤ ਫਲਾਂ ਦੀ ਪ੍ਰਾਪਤੀ ਹੁੰਦੀ ਹੈ।
ਕਹਿ ਸਤਿਗੁਰ ਕੀਨ ਦਿਹਾੜੇ, ਲਿਓ ਗੁਰ ਕਰਤੇ ਕਰੋ ਆਹਾਰੇ।
ਮਹਾਰਾਜ ਜੀ ਨੇ ਭਾਈ ਬਹਿਲੋ ਨੂੰ ਆਖਿਆ, ਬਹਿਲੋ ਜੀ ਗੁਰੂ ਘਰ ਸੇਵਾ ਕਰੋ ਤੇ ਇਹਦੇ ਬਦਲੇ ਚ ਤੁਹਾਨੂੰ ਸ਼ਾਮ ਨੂੰ ਮਜ਼ਦੂਰੀ ਵੀ ਮਿਲਿਆ ਕਰੇਗੀ, ਦਿਹਾੜੀ ਵੀ ਮਿਲਿਆ ਕਰੇਗੀ। ਜਗਾਣੀ ਤਾਂ ਸ਼ਰਧਾ ਸੀ ਨਾ, ਪਹਿਲਾਂ ਬਹਾਨੇ ਨਾਲ ਲਾ ਲਿਆ ਵੀ ਸ਼ਰਧਾ ਸੇਵਾ ਤੋਂ ਪੈਦਾ ਹੁੰਦੀ। ਮਹਾਰਾਜ ਜੀ ਕਹਿੰਦੇ ਤੁਹਾਨੂੰ ਦਿਹਾੜੀ ਵੀ ਰੋਜ਼ ਦੀ ਦਿਆਂਗੇ, ਜਿੰਨੀ ਮਜ਼ਦੂਰੀ ਦੂਜੇ ਮਜ਼ਦੂਰਾਂ ਨੂੰ ਮਿਲਦੀ ਹੈ ਨਾ, ਉਹਨਾਂ ਮਜ਼ਦੂਰਾਂ ਜਿੰਨੀ ਮਜ਼ਦੂਰੀ ਜਿਹੜੀ ਹੈ ਦਿਹਾੜੀ ਦੀ ਉਹ ਵੀ ਤੁਹਾਨੂੰ ਮਿਲੇਗੀ। ਅੱਜ ਤੋਂ ਬਾਅਦ ਤੁਸੀਂ ਗੁਰੂ ਘਰ ਦੀ ਸੇਵਾ ਕਰੋ।
ਅਬ ਤੀਰਥ ਕੀ ਕਾਰ ਕਰੀ ਜੈ, ਸਭ ਸੰਗਤ ਕੇ ਸੰਗ ਮਿਲੀ ਜੈ।
ਤੀਰਥ ਦੀ ਸੇਵਾ ਚੱਲ ਰਹੀ ਹੈ ਅੰਮ੍ਰਿਤਸਰ ਸਰੋਵਰ ਦੀ, ਇਹ ਸੇਵਾ ਵਿੱਚ ਹਿੱਸਾ ਪਾਓ, ਸੇਵਾ ਕਰੋ, ਸਾਰੀ ਸੰਗਤ ਨਾਲ ਮਿਲ ਕੇ ਸੇਵਾ ਕਰੋ।
ਜਹਾਂ ਇੰਟ ਕੇ ਲਗੇ ਪਜਾਵੇ, ਬਹੁ ਈਟਨ ਕੇ ਸੰਗ ਪਕਾਵੇ।
ਜਿੱਥੇ ਇੱਟਾਂ ਦੇ ਆਵੇ ਲੱਗੇ ਹੋਏ ਨੇ, ਜਿੱਥੇ ਇੱਟਾਂ ਸੰਗਤਾਂ ਪਕਾ ਰਹੀਆਂ ਨੇ, ਬਹੁਤ ਸਾਰੇ ਸਿੱਖ ਮਿਹਨਤ ਕਰਕੇ ਇੱਟਾਂ ਨੂੰ ਪਕਾਉਣ ਵਾਸਤੇ ਹਿੰਮਤ ਕਰਦੇ ਨੇ, ਮਿਹਨਤ ਕਰਦੇ ਨੇ।
ਕਹਾ ਸਿੱਖ ਸੇਵਾ ਬੋ ਕਰੀ, ਕਰਦਮ ਤੇ ਇੰਟਨ ਕੋ ਕਰੀ।
ਜਿੱਥੇ ਪੁਜਾਵੇ ਲੱਗੇ ਹੋਏ ਨੇ ਉੱਥੇ ਬੜੇ ਸਿੱਖ ਸੇਵਾ ਕਰ ਰਹੇ ਨੇ ਇੱਟਾਂ ਵਾਸਤੇ। ਪਹਿਲਾਂ ਇੱਟਾਂ ਨੂੰ ਗਾਰੇ ਤੋਂ, ਇੱਟਾਂ ਪਹਿਲਾਂ ਮਿੱਟੀ ਗੋਂਦੇ ਨੇ, ਮਿੱਟੀ ਗੋ ਕੇ ਫਿਰ ਉਹਦੀਆਂ ਇੱਟਾਂ ਕੱਚੀਆਂ ਬਣਾ ਕੇ ਆਵਿਆਂ ਚ ਲਾ ਕੇ ਫਿਰ ਉਹਨੂੰ ਪਕਾਉਂਦੇ ਹਨ।
ਚੁਕ ਹੋਏ ਤਰਲੇ ਉਠਾਏ, ਆਵੇ ਵਿਖੇ ਤਰੇ ਚੁਮਦਾਏ।
ਪਹਿਲਾਂ ਮਿੱਟੀ ਦੀਆਂ ਇੱਟਾਂ ਕਰਦਮ ਚੋਂ ਗਾਰੇ ਚੋਂ ਬਣਾ ਕੇ ਜਦੋਂ ਸੁੱਕਦੀਆਂ ਨੇ, ਸੁਕਾਉਣ ਤੋਂ ਬਾਅਦ ਫਿਰ ਉਹਨਾਂ ਇੱਟਾਂ ਨੂੰ ਅੱਗ ਦੇ ਵਿੱਚ ਰੱਖ ਕੇ ਆਵਿਆਂ ਵਿੱਚ ਰੱਖ ਕੇ ਪਕਾਉਂਦੇ ਨੇ।
ਜਿਮਨੀ ਕੇ ਪਾਕੇ ਗਨ ਆਵੇ, ਤਿਮ ਈਂਧਨ ਵਿਦਸੋਂ ਦਿਓ ਪਾਵੇ।
ਇਹ ਭਾਈ ਬਹਿਲੋ ਤੁਹਾਡੀ ਇਹ ਸੇਵਾ ਕਿ ਤੁਸੀਂ ਇੱਟਾਂ ਦੇ ਜਿੱਥੇ ਆਵੇ ਲੱਗਦੇ ਨੇ ਉਹਨਾਂ ਇੱਟਾਂ ਨੂੰ ਚੰਗੀ ਤਰ੍ਹਾਂ ਪਕਾਉਣਾ, ਉਹਨਾਂ ਥੱਲੇ ਚੰਗੀ ਤਰ੍ਹਾਂ ਅੱਗ ਬਾਲ ਕੇ ਵੀ ਉਹ ਇੱਟਾਂ ਕਿਸੇ ਤਰੀਕੇ ਪੂਰਨ ਤੌਰ ਤੇ ਪੱਕ ਜਾਣ, ਕੱਚੀਆਂ ਨਾ ਰਹਿਣ। ਤੁਹਾਡੀ ਇਹ ਡਿਊਟੀ ਹੈ, ਤੁਸੀਂ ਉਹਨਾਂ ਆਵਿਆਂ ਤੇ ਨਿਗਰਾਨੀ ਰੱਖਣੀ, ਉੱਥੇ ਅੱਗ ਬਲਵਾ ਕੇ ਚੰਗੀ ਤਰ੍ਹਾਂ ਸਿੱਖਾਂ ਕੋਲੋਂ ਉਹਨਾਂ ਆਵਿਆਂ ਨੂੰ ਪਕਾਉਣਾ, ਇੱਟਾਂ ਨੂੰ ਪਕਾਉਣਾ ਹੈ।
ਤੈ ਚਿਤਰੋ ਸਬਨ ਸੋ ਕਹੋ, ਇਹ ਤੀਰਥ ਕੀ ਸੇਵਾ ਲਓ।
ਉੱਥੇ ਤੁਸੀਂ ਸਥਿਤ ਰਹਿ ਕੇ ਇਸ ਤੀਰਥ ਦੀ ਸੇਵਾ ਕਰੋ, ਉੱਥੇ ਆਪ ਆਪਣੀ ਨਿਗਰਾਨੀ ਚ ਸਾਰੀ ਸੇਵਾ ਕਰਾ ਕੇ ਆਵੇ ਕਿਵੇਂ ਪੱਕਦੇ ਨੇ, ਉੱਥੇ ਅੱਗ ਬਲਾਉਣੀਆਂ, ਇੱਟਾਂ ਵਿੱਚ ਰਖਾਉਣੀਆਂ ਨੇ, ਚਿਣਵਾ ਕੇ ਫਿਰ ਆਵੇ ਲਾ ਕੇ ਇੱਟਾਂ ਪਕਾਉਣੀਆਂ ਨੇ। ਇਹ ਸਾਰੀ ਸੇਵਾ ਭਾਈ ਬਹਿਲੋ ਜੀ ਤੁਸੀਂ ਆਪਣੇ ਦੇਖ ਰੇਖ ਵਿੱਚ ਕਰਨੀ ਹੈ।
ਇਮ ਸੁਣ ਕੇ ਬਹਿਲੋ ਹਰ ਖਾਇਓ, ਕਰ ਬੰਧਨ ਸਿੱਖਣ ਮੈਂ ਆਇਓ।
ਇਹ ਸੁਣ ਕੇ ਭਾਈ ਬਹਿਲੋ ਜੀ ਬੜੇ ਖੁਸ਼ ਹੋਏ ਕਿ ਸਤਿਗੁਰਾਂ ਮੈਨੂੰ ਇਸ ਲਾਇਕ ਸਮਝਿਆ ਕਿ ਮੈਂ ਗੁਰੂ ਘਰ ਦੀ ਸੇਵਾ ਕਰਾਂ। ਆਪਣੇ ਅਹੋ ਭਾਗ ਵੱਡੇ ਭਾਗ ਜਾਣ ਕੇ ਭਾਈ ਬਹਿਲੋ ਜੀ ਜਿੱਥੇ ਗੁਰਸਿੱਖ ਸੇਵਾ ਕਰ ਰਹੇ ਸਨ, ਇੱਟਾਂ ਘੜ ਕੇ ਬਣਾ ਰਹੇ ਸਨ, ਉਥੇ ਭਾਈ ਬਹਿਲੋ ਜੀ ਪਹੁੰਚੇ ਹਨ।
ਕਰਬੇ ਲਗਿਓ ਟਹਿਲ ਤਿੰਨ ਸੰਗ, ਸ਼ਕਲ ਦਿਵਸ ਜੇਤੋ ਬਲ ਅੰਗ।
ਰਲ ਕੇ ਭਾਈ ਬਹਿਲੋ ਜੀ ਇਹ ਨੀ ਵੀ ਜਥੇਦਾਰ ਬਣ ਕੇ ਹੁਕਮ ਨਿਭਾ ਰਹੇ ਨੇ, ਉਹਨਾਂ ਦੇ ਨਾਲ ਆਪਣੇ ਹੱਥੀ ਸੇਵਾ ਕਰਦੇ। ਜੇ ਸਿੱਖ ਇੱਟਾਂ ਘੜ ਕੇ ਬਣਾਉਂਦੇ ਨੇ ਗਾਰੇ ਦੇ ਵਿੱਚੋਂ, ਤੇ ਭਾਈ ਬਹਿਲੋ ਜੀ ਵੀ ਨਾਲ ਜਿੰਨਾ ਬਲ ਹੈ ਸਰੀਰ ਦਾ ਪੂਰਾ ਤਾਣ ਲਾ ਕੇ ਸੇਵਾ ਕਰਦੇ ਹਨ।
ਮਿਸਾ ਪਏ ਜਬ ਫਿਰ ਅੰਧੇਰੇ ਜਾ ਚੱਲੇ ਸਿੱਖਣ ਕੇ ਡੇਰੇ।
ਰਾਤ ਪੈ ਜਾਂਦੀ ਹੈ ਸਾਰਾ ਦਿਨ ਸੇਵਾ ਕਰਦੇ ਆ, ਤੇ ਰਾਤ ਦੇ ਸਮੇਂ ਭਾਈ ਬਹਿਲੋ ਜੀ ਲੰਗਰ ਜਿਹੜਾ ਆ ਉਹ ਸਿੱਖਾਂ ਦੇ ਡੇਰਿਆਂ ਤੋਂ ਮੰਗ ਕੇ ਲਿਆਉਂਦੇ, ਜਿੱਥੇ ਜਿੱਥੇ ਸਿੱਖਾਂ ਦਾ ਡੇਰਾ ਹੈ ਉਹਨਾਂ ਦੇ ਕੋਲੋਂ ਜਾ ਕੇ ਲੰਗਰ ਮੰਗ ਕੇ ਲਿਆਉਂਦੇ ਨੇ।
ਅਲਪਾਹਾਰ ਤਵੇ ਕਰ ਰਹਿ ਗੁਰ ਪਗ ਪ੍ਰੇਮ ਰਹਿਣ ਦਿਨ ਲੈ।
ਭਾਈ ਬਹਿਲੋ ਜੀ ਪ੍ਰਸ਼ਾਦਾ ਥੋੜਾ ਛਕਦੇ ਨੇ ਔਰ ਫਿਰ ਰਾਤ ਨੂੰ ਵੀ ਗੁਰੂ ਸਾਹਿਬ ਜੀ ਦੇ ਪ੍ਰੇਮ ਦੇ ਵਿਚ ਹੀ ਰਾਤ ਬਤੀਤ ਕਰਦੇ। ਦਿਨ ਰਾਤ ਸਤਿਗੁਰਾਂ ਦੇ ਚਰਨਾਂ ਦੇ ਪ੍ਰੇਮ ਦੇ ਰੰਗ ਵਿਚ ਭਾਈ ਬਹਿਲੋ ਜੀ ਹਰ ਵੇਲੇ ਰੰਗੇ ਰਹਿੰਦੇ ਨੇ।
ਦਿਵਸ ਵਿਖੇ ਨਿਤ ਸੇਵਕ ਮਾਵੈ ਸਿਮਰਨ ਕਰਤੇ ਨਿਸਾ ਬਿਤਾਵੈ।
ਔਰ ਕਹਿੰਦੇ ਸਾਰਾ ਦਿਨ ਸੇਵਾ ਕਰਦਿਆਂ ਬਤੀਤ ਕਰਦੇ ਨੇ, ਜਦੋਂ ਰਾਤ ਪੈਂਦੀ ਹੈ ਤੇ ਸਿਮਰਨ ਕਰਦਿਆਂ ਰਾਤ ਬਤੀਤ ਕਰਦੇ, ਬਹੁਤ ਘੱਟ ਸੁਣਦੇ। ਤੇ ਕਹਿੰਦੇ ਹਰ ਵੇਲੇ ਸੇਵਾ ਵਿਚ ਤਾਂ ਸਿਮਰਨ ਵਿਚ ਦੋ ਚੀਜ਼ਾਂ ਚ ਪੱਕੇ ਹੋ ਕੇ ਰਹਿੰਦੇ, ਦਿਨੇ ਸਾਰਾ ਦਿਨ ਸੇਵਾ ਕਰਦੇ ਨੇ ਤੇ ਰਾਤ ਨੂੰ ਦੋ ਪ੍ਰਸ਼ਾਦੇ ਛਕ ਕੇ ਫਿਰ ਸਿਮਰਨ ਕਰਦੇ ਹਨ।
ਬੂਜੈ ਲੋਕ ਇੰਚ ਕਾ ਆਵੈ ਕਿਸਤੇ ਨੀਕੇ ਪੱਕ ਜਾਵੇ।
ਜਿਹਨੇ ਭਾਈ ਬਹਿਲੋ ਜੀ ਕਈ ਜਿਹੜੇ ਸਿਆਣੇ ਸਿੱਖ ਸੀ ਉਹਨਾਂ ਨੂੰ ਪੁੱਛਦੇ ਭਾਈ ਬਹਿਲੋ ਜੀ ਕਿ ਭਾਈ ਸਿੱਖੋ ਇਹ ਦੱਸੋ ਵੀ ਇੱਟਾਂ ਬਹੁਤੀਆਂ ਪੱਕੀਆਂ ਤੇ ਮਜ਼ਬੂਤ ਕਿਵੇਂ ਬਣ ਸਕਦੀਆਂ। ਮੈਂ ਚਾਹੁੰਦਾ ਵੀ ਇੱਟਾਂ ਪੱਕੀਆਂ ਬਣਨ, ਮਜ਼ਬੂਤ ਬਣਨ, ਪਿੱਲੀਆਂ ਨਾ ਹੋਣ, ਗੁਰੂ ਸਾਹਿਬ ਦੇ ਸਰੋਵਰ ਵਿਚ ਲੱਗਣੀਆਂ ਨੇ, ਤੇ ਤੁਸੀਂ ਦੱਸੋ ਵੀ ਇਹ ਇੱਟਾਂ ਪੂਰਨ ਤੌਰ ਤੇ ਕਿਵੇਂ ਪੱਕ ਸਕਦੀਆਂ ਸਿੱਖਾਂ ਦੇ ਕੋਲੋਂ, ਇਹ ਤਾਂ ਭਾਈ ਬਹਿਲੋ ਜੀ ਪੁੱਛਦੇ ਨੇ।
ਸਮੈ ਕਿਸੂ ਨੇ ਕਹਿਓ ਸੁਣਾਏ ਬਿਸ਼ਟਾ ਜੇ ਕਰ ਇਨ ਮੈਂ ਪਾਏ।
ਫਿਰ ਕਿਸੇ ਨੇ ਦੱਸਿਆ, ਕਹਿਣ ਲੱਗੇ ਜੀ ਜੇ ਇੱਟਾਂ ਤੁਸੀਂ ਬਹੁਤੀਆਂ ਚੰਗੀਆਂ ਪਕਾਉਣੀਆਂ ਚਾਹੁੰਦੇ ਹੋ ਨਾ, ਤੇ ਫਿਰ ਜਿਹੜੀ ਗੰਦਗੀ ਹੈ ਬਿਸ਼ਟਾ ਆਦਿਕ ਸ਼ਹਿਰ ਦੀ ਜਿਹੜੀ ਗੰਦਗੀ ਹੈ ਕੂੜਾ ਕਰਕਟ ਹੈ ਉਹ ਲਿਆ ਕੇ ਵਿਚ ਪਾਓ, ਉਹ ਹੈ ਹੌਲੇ ਹੌਲੇ ਧੁਖਦਾ, ਉਹ ਜਿਹੜੀ ਗੰਦਗੀ ਹੈ ਜਾਂ ਹੋਰ ਕੂੜਾ ਕਰਕਟ ਹੈ ਸਹਿਜੇ ਸਹਿਜੇ ਧੁਖਦਾ, ਉਹ ਸਹਿਜੇ ਸਹਿਜੇ ਜਿਹੜਾ ਸੇਕ ਲੱਗੇਗਾ ਉਹਦੇ ਨਾਲ ਇੱਟਾਂ ਹੋਰ ਜ਼ਿਆਦਾ ਪੱਕਣਗੀਆਂ, ਹੋਰ ਜ਼ਿਆਦਾ ਮਜ਼ਬੂਤ ਹੋਣਗੀਆਂ। ਭਾਈ ਬਹਿਲੋ ਜੀ ਜੇ ਤੁਸੀਂ ਇੱਟਾਂ ਜ਼ਿਆਦਾ ਮਜ਼ਬੂਤ ਕਰਨਾ ਚਾਹੁੰਦੇ ਹੋ ਤੇ ਫਿਰ ਜਿਹੜੀ ਸਾਰੇ ਨਗਰ ਦੀ ਗੰਦਗੀ ਹੈ ਵਿਸਤਾ ਆਦਿਕ ਹੈ ਉਹ ਲਿਆ ਕੇ ਆਵੇ ਵਿਚ ਪਾਇਆ ਕਰੋ।
ਆਚੀ ਪਾ ਕੇ ਹੋਏ ਲਾਲ ਕਸੈ ਨਾ ਫੂਟੈ ਸੋ ਤਤਕਾਲ।
ਫਿਰ ਉਹ ਇੱਟਾਂ ਜਿਹੜੀਆਂ ਨੇ ਚੰਗੀ ਤਰੀਆਂ ਪੱਕ ਕੇ ਤੇ ਲਾਲ ਸੁਰਖ ਹੋ ਜਾਣਗੀਆਂ, ਉਹ ਨਾ ਤਾਂ ਘਸਣਗੀਆਂ ਤੇ ਨਾ ਹੀ ਟੁੱਟਣਗੀਆਂ।
ਇਮ ਸੁਨ ਪ੍ਰੇਰੇ ਸੁਭ ਚ ਬਤੇਰੇ ਭਰੈ ਸੂਪ ਲਦ ਰਾਸ਼ਬ ਪ੍ਰੇਰੇ।
ਭਾਈ ਬਹਿਲੋ ਨੇ ਸੁਣ ਕੇ ਜਿਹੜੇ ਨਗਰ ਦੇ ਚੰਡਾਲ ਸੀ ਉਹਨਾਂ ਨੂੰ ਪ੍ਰੇਰਿਆ ਕਿ ਤੁਸੀਂ ਜਿੰਨਾ ਕੂੜਾ ਕਰਕਟ ਹੈ ਉਹ ਸਾਰੇ ਨਗਰ ਦਾ ਇਕੱਠਾ ਕਰਕੇ ਗਧਿਆਂ ਤੇ ਲੱਦ ਕੇ ਜਾਂ ਛੱਜਾਂ ਵਿਚ ਪਾ ਕੇ ਉਹ ਲੈ ਕੇ ਤੇ ਫਿਰ ਤੁਸੀਂ ਇਹਦੇ ਵਿਚ ਲਿਆ ਕੇ ਪਾਓ। ਭਾਈ ਬਹਿਲੋ ਜੀ ਨੇ ਆਪ ਹੱਥੀ ਛੱਜਾਂ ਵਿਚ ਭਰ ਭਰ ਕੇ ਉਹ ਕੂੜਾ ਕਰਕਟ, ਇਹ ਨਾ ਗਿਲਾਨੀ ਕਰਨੀ ਵੀ ਇਹ ਸਾਰੇ ਸ਼ਹਿਰ ਦੀ ਗੰਦਗੀ ਹੈ ਨਗਰ ਦੀ ਗੰਦਗੀ ਹੈ, ਤੇ ਮਨ ਦੇ ਵਿਚੋਂ ਬਿਲਕੁਲ ਨਚੱਕ ਹੋ ਕੇ ਆਪ ਛੱਜਾਂ ਨਾਲ ਭਰ ਭਰ ਕੇ ਆਵੇ ਵਿਚ ਕੂੜਾ ਕਰਕਟ ਪਾਉਂਦੇ ਨੇ।
ਇੰਟਨ ਕੇ ਚੋ ਫੇਰੇ ਪਾਏ ਅਪਰ ਬੋਰ ਕੂੜਾ ਲੈ ਆਏ।
ਇੱਟਾਂ ਦੇ ਚਫੇਰੇ ਪਾ ਦਿੱਤਾ ਸਾਰਾ ਕੂੜਾ ਕਰਕਟ ਤੇ ਉਹਨਾਂ ਚੰਡਾਲਾਂ ਨੂੰ ਕਿਹਾ ਵੀ ਹੋਰ ਵੀ ਇਕੱਠਾ ਕਰਕੇ ਲਿਆਈ ਜਾਓ, ਰੋਜ਼ ਇੱਥੇ ਲਿਆ ਕੇ ਪਾਇਆ ਕਰੋ। ਕਹਿੰਦੇ ਬਹੁਤ ਸਾਰਾ ਕੂੜਾ ਕਰਕਟ ਲਿਆ ਕੇ ਉੱਥੇ ਆਵੇ ਵਿਚ ਭਾਈ ਬਹਿਲੋ ਨੇ ਪਾਇਆ।
ਦੱਸੋ ਕਰੇ ਪ੍ਰੇਮ ਉਪਜਾਵੇ ਗਨ ਇੰਟਨ ਕੇ ਲਾਏ ਪਜਾਵੇ।
ਵਿਧੀ ਨਾਲ ਬੜੇ ਪ੍ਰੇਮ ਨਾਲ ਭਾਈ ਬਹਿਲੋ ਜੀ ਸੇਵਾ ਕਰਦੇ ਤੇ ਇੱਟਾਂ ਨੂੰ ਚਿਣ ਕੇ ਬੜੇ ਢੰਗ ਦੇ ਨਾਲ ਪਜਾਵੇ ਲਾਉਂਦੇ ਨੇ।
ਪਾਕੀ ਬੋ ਸੁੰਦਰ ਭਈ ਲਾਲ ਬਹਿਲੋ ਹਰ ਕਿਉ ਹਿਰਦੇ ਵਿਸਾਲ।
ਭਾਈ ਬਹਿਲੋ ਨੇ ਵੇਖਿਆ ਵੀ ਇੱਟਾਂ ਜਦੋਂ ਆਵੇ ਪੱਕ ਕੇ ਤਿਆਰ ਹੋ ਗਏ ਨਾ, ਵੇਖਿਆ ਇੱਟਾਂ ਬੜੀਆਂ ਸੋਹਣੀਆਂ ਪੱਕ ਗਈਆਂ, ਲਾਲ ਸੁਰਖ ਉਹਨਾਂ ਦਾ ਰੰਗ ਨਜ਼ਰ ਆਇਆ ਤੇ ਵੇਖ ਕੇ ਭਾਈ ਬਹਿਲੋ ਜੀ ਬੜੇ ਖੁਸ਼ ਹੋਏ।
ਸ਼੍ਰੀ ਅਰਜਨ ਲੱਕ ਅੰਤਰ ਜਾਮੀ ਸੇਵਾ ਸਿੱਖਣ ਕੀਤਿਕ ਸਵਾਮੀ।
ਧੰਨ ਗੁਰੂ ਅਰਜਨ ਸਾਹਿਬ ਅੰਤਰਜਾਮੀ ਪਾਤਸ਼ਾਹ ਨੇ ਆਪਣੇ ਸੇਵਕ ਦੀ ਕੀਤੀ ਸੇਵਾ ਵੇਖੀ ਤੇ ਵੇਖ ਕੇ ਜਾਣ ਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ
ਕੁਛ ਕਈ ਟਕਾ ਨਿਕਟ ਮੰਗਾਈ ਕਿਨ ਬਿਲੋਕਨ نیت بنائے.
مہاراج جی کہتے جتھے بھائی بہلو نے آوے لائے نے نا کچھ اٹاں کڈ کے لیا ٹھنڈیاں کر کے کچھ اٹاں کڈ کے سکھ لے کے آئے گرو ارجن صاحب جی مہاراج جی دے کول تے ستگرو جی نے وہ اٹاں ویکھیاں ہن
پرم پرسید واک سنایو اے آوا اب پلو پکایو
اٹاں جدو کھڑکا کے ویکھیاں تے ٹن دے کے آواز آئی تے بڑیاں سوہنیاں اٹاں مضبوط بڑیاں ہوئیاں. مہاراج جی بڑے خوش ہوئے کہندے بھائی بہلو دی سیوا پورن ہو گئی. بھائی بہلو نے بڑی گالنا کر لی اٹاں بڑیاں سوہنیاں پکیاں اے آوا پلا پکیا ہے.
ات سیوا بہلو کی دیکھ کرپا درج گر کرت وشیک.
بھائی بہلو دی ات دی سیوا ویکھ کے ستگرو جی نے بھائی بہلو ول کرپا پری درشتی نال ویکھیا.
انت کرن پیو نرملیا بشے باشنا آدک سب دلیا.
کرپا پری درشتی نال ویکھیا تے ویکھن دی دیری سی بھائی بہلو دے اندر دا انتشکرن نرمل کر دتا. جتنیاں وشے واشناواں سن گرو صاحب دی کرپا درشتی نال اسی ویلے بھائی بہلو اندروں نورت ہو گئیاں. بالکل ہردا پوتر تے شدھ ہو گیا.
ہم سیوا میں لگیو کنہیرا کرے پجامن کاج بڈیرا.
بھائی بہلو جی رات دن سیوا چ لگے رہندے تے آوے پکاون دے وچ ہی لگے رہندے اٹاں نو پکاون وچ اس وڈے کام چ سیوا کردے نے.
ایک دن شری ارجن گر بیٹھے کیو لانگری آئے تو ایسے.
ایک دن دا بچن ہے کہ تن گرو ارجن صاحب جی مہاراج جی بیٹھے سن کہ انہیں نو لانگری نے آ کے ستگرو نو بینتی کی تھی.
چون آج نے پیو تیارے اٹکی دیکھ سو پیل چارے.
نے لانگری نے آ کے آخیا مہاراج جی اج آٹا نہیں ہے لنگر وچ تے آٹے تو بنا مہاراج جی لنگر اٹک جانا سیوا چل رہی ہے. پاتشاہ جی اج یہ سمسیا آن پی ہے کہ لنگر وچ اج آٹا کوئی نہیں جے پرشادے پکائے جا سکن.
گری گر سکھن ساتھ الائے آج دیگ کو اور چلائے.
مہاراج سچے پاتشاہ جی دے لاگے سکھ بیٹھے سی کہندے مہاراج جی کہندے بھائی ہاں دسو اج جڑا لنگر ہے کیڑا سکھ چلائے گا. اج کوئی ہور سکھ آ کے لنگر چلاوے.
سن بہلو ہوئے کھڑے اچاری راور کری جو موئے دیارے.
بہلو جی اٹھ کے کھلوتے تے ہاتھ جوڑے آخیا ہے غریب نواز پاتشاہ جی جڑی تسی میری دیہڑی مقرر کیتی ہوئی ہے روز دی کافی دن بیت چکے سی تے مہاراج جی آپ جی نے جڑی میری دیہڑی لائی ہوئی سی روز شام نو جو مینوں دیہڑی ملدی ہے.
سرب اکتر ایسو تری میں نج گجر اپر بد کرے.
مہاراج جی میں وہ سارے پیسے کٹھے کر کے رکھے نے خرچے کوئی نہیں کیونکہ میں جڑا اپنا گزارا سی سکھاں کولو پرشادا منگ کے چک لینا تے مینوں نہ پیسیاں دی ضرورت نہیں پئی. مہاراج جڑی او دہاڑی آپ جی نے میری لائی ہوئی سی او سارے پیسے میں کئی دنوں دے کٹھے کر کے رکھے ہوئے نے.
سو سب راست دیکھ دیو پائے شری پرابدان پیارو کھائے.
مہاراج جی او ساری مایا آپ جی لنگراں وچ لا جو اج آٹا او دا منگا لو رستہ بستا جو اس پیسے دیا منگا لو. مہاراج سچے پاتشاہ جی کھا تا سی سارے تہاڈا ہی دتا دان رہے ہیں یہ بھی تہاڈے ہی دتے نے آپ جی نو پیٹ کر رہے ہاں.
شری ارجن سن بولے سکھا اب نہ پھرو کر کر اس پیچھے آ.
ارجن صاحب سچے پاتشاہ جی بولے بھائی سکھا بھائی بہلو اج تو بعد کسے گھر گھر مورے جا کے پکھیا نہیں منگنی. بھائی بہلو نو حکم لا دتا کہ بھائی بہلو اج تو بعد گھر گھر مورے جا کے تو پکھیا نہیں منگنی.
مانگ مانگ ٹکڑے بو تھامن سو سب ہم کو کرے کھواون.
جڑے سکھاں دے گھروں ٹکڑے مانگ مانگ کھانا وہ سارے سانو کھواونا تو نہیں کھاندا. مہاراج گرو ارجن صاحب کہندے نے سانو کھانے پیندے نے کیونکہ سیوا کرن والا سیوک جدوں ایک مک ہو جاندا نا گرو وچ پھر اس سیوک دے منہ وچ جو پیندا ہے وہ ستگراں دے مکھ وچ اتردا ہے. تے مہاراج جی کہندے بھائی سکھا بھائی بہلو ਤੂੰ ਜੋ ਟੁਕੜੇ ਮੰਗ ਮੰਗ ਸਿੱਖਾਂ ਕੋਲੋਂ ਖਾਣਾ ਉਹ ਸਾਰੇ ਸਾਨੂੰ ਖਵਾਉਣਾ।
ਅਬ ਲੰਗਰ ਤੇ ਕਰੋ ਆਰਾ ਮੈਂ ਜਾਚੋ ਤੁਸੀਂ ਪਾਓ ਉਦਾਰਾ।
ਮਹਾਰਾਜ ਜੀ ਕਹਿੰਦੇ ਅੱਜ ਤੋਂ ਬਾਅਦ ਗੁਰੂ ਕੇ ਲੰਗਰ ਵਿਚ ਪ੍ਰਸ਼ਾਦਾ ਛਕਣਾ ਤੇ ਬਾਹਰ ਨਹੀਂ ਮੰਗਣਾ, ਤੇਰੇ ਹਿਰਦੇ ਵਿਚ ਗੁਰੂ ਦਾ ਬੜਾ ਪ੍ਰੇਮ ਹੈ।
ਅਮਰੀ ਕਰ ਪ੍ਰਸੰਤਾ ਐਸੇ ਜਾਚੇ ਟੁਕੜੇ ਜਿਉ ਨਾ ਕਹਤੇ।
ਅੱਜ ਤੇਰੇ ਤੇ ਪ੍ਰਸੰਨਤਾ ਹੈ, ਏਦਾਂ ਹੀ ਤੇਰੇ ਤੇ ਖੁਸ਼ੀ ਹੈ ਕਿ ਤੂੰ ਅੱਜ ਤੋਂ ਬਾਅਦ ਕਿਸੇ ਕੋਲ ਮੰਗੇ ਹੋਏ ਟੁਕੜੇ ਨਹੀਂ ਖਾਣੇ।
ਵਾਹਿਗੁਰੂ ਕੈ ਅਰਪਤ ਹਮੈ ਟੁਕੜੇ ਦੇ ਜੋ ਖੈ ਬੇਸਮੈ।
ਮਹਾਰਾਜ ਜੀ ਕਹਿੰਦੇ ਜਦੋਂ ਸਿੱਖ ਤੈਨੂੰ ਟੁਕੜਾ ਪ੍ਰਸ਼ਾਦਾ ਦਿੰਦੇ ਨੇ ਨਾ ਤੇ ਉਹ ਵਾਹਿਗੁਰੂ ਕਹਿ ਕੇ ਦਿੰਦੇ ਨੇ, ਤੇ ਵਾਹਿਗੁਰੂ ਕਹਿ ਕੇ ਉਹ ਮੈਨੂੰ ਅਰਪਦੇ ਨੇ। ਤੇਰੇ ਹੱਥਾਂ ਵਿਚ ਆਉਂਦਾ ਤੂੰ ਮੇਰੇ ਤੱਕ ਪਹੁੰਚ ਜਾਂਦਾ, ਕਿਉਂਕਿ ਤੂੰ ਤਾਂ ਮੇਰੇ ਵਿਚ ਜੁੜਿਆ ਹੋਇਆ ਨਾ, ਮੇਰੇ ਨਾਲ ਮਿਲਿਆ ਹੋਇਆ, ਇਕ ਬਿਕ ਹੋਇਆ ਹੋਇਆ, ਇਸ ਕਰਕੇ ਉਹ ਸਾਡੇ ਤੱਕ ਪਹੁੰਚਦਾ ਤੇ ਸਾਨੂੰ ਖਾਣਾ ਪੈਂਦਾ।
ਹਮਕੋ ਪ੍ਰਾਪਤ ਹੋਵਤ ਆਏ ਲੈ ਗੁਰ ਨਾਮ ਅਪਰ ਦੇਖਵਾਏ।
ਫਿਰ ਉਹ ਤੂੰ ਜਦੋਂ ਛਕਦਾ ਤੂੰ ਵੀ ਵਾਹਿਗੁਰੂ ਕਹਿ ਕੇ ਛਕਦਾ, ਤੇ ਜਦੋਂ ਤੂੰ ਮੂੰਹ ਵਿਚ ਪਾਉਣਾ ਮਹਾਰਾਜ ਜੀ ਕਹਿੰਦੇ ਫਿਰ ਉਹ ਸਾਡੇ ਤੱਕ ਪਹੁੰਚ ਜਾਂਦਾ। ਇਸ ਕਰਕੇ ਤੂੰ ਨੀ ਪਿਆ ਮੰਗਦਾ ਹੁੰਦਾ ਉੱਥੇ, ਸਾਨੂੰ ਉੱਥੇ ਮੰਗਣ ਲਾਇਆ ਹੁੰਦਾ ਤੂੰ ਨਾਲ। ਇਸ ਕਰਕੇ ਭਾਈ ਬਹਿਲੋ ਜੀ ਅੱਜ ਤੋਂ ਬਾਅਦ ਵੀ ਤੁਸੀਂ ਮੰਗਣ ਜਾਣਾ। ਖਾਲਸਾ ਜੀ ਜਦੋਂ ਪੂਜਾ ਕਰਨ ਵਾਲਾ ਆਪਣੇ ਪੂਜਿਆ ਦੇਵ ਦੀ ਆਰਾਧਨਾ ਕਰਦਾ ਉਹਦੇ ਵਿਚ ਮਿਲ ਕੇ ਇਕ ਬਿਕ ਹੋ ਜਾਂਦਾ, ਤੇ ਫਿਰ ਉਹ ਜੋ ਕਰਦਾ ਉਹ ਜਿਸ ਦੀ ਪੂਜਾ ਕਰਦਾ ਉਹਦੇ ਤੇ ਉਹਦਾ ਅਸਰ ਹੁੰਦਾ। ਜਿਵੇਂ ਗੁਰੂ ਨਾਨਕ ਸਾਹਿਬ ਦੀ ਸਾਖੀ ਵਿਚ ਵੀ ਬਚਨ ਆਇਆ ਸੀ ਨਾ, ਇਕ ਭਾਈ ਆਜੜੀ ਸੀ, ਸਿੱਖ ਸੀ ਗੁਰੂ ਘਰ ਦਾ, ਤੇ ਕੀਰਤਨ ਸੋਹਿਲਾ ਕਰਦਾ ਜਾ ਰਿਹਾ ਸੀ, ਸ਼ਬਦ ਪੜਦਾ ਜਾ ਰਿਹਾ ਸੀ, ਤੇ ਪੈਰਾਂ ਉਹਦਿਆਂ ਵਿਚ ਕੰਡੇ ਚੁਭਦੇ ਸੀ ਤੇ ਖੂਨ ਗੁਰੂ ਨਾਨਕ ਸਾਹਿਬ ਦੇ ਪੈਰਾਂ ਚੋਂ ਸਿਮ ਰਿਹਾ ਸੀ। ਕੰਡੇ ਸਿੱਖ ਦੇ ਪੈਰਾਂ ਚ ਚੁੱਭੇ, ਖੂਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਚੋਂ ਆਇਆ। ਉਹ ਸੰਕੇਤ ਸੀ ਕਿ ਪੂਜਾ ਕਰਨ ਵਾਲਾ ਗੁਰੂ ਵਿਚ ਇਕਮਿਕ ਹੋ ਜਾਂਦਾ, ਇਸ ਕਰਕੇ ਉਹਨੂੰ ਫਿਰ ਸੁਚੇਤ ਹੋ ਕੇ ਚੱਲਣਾ ਪੈਂਦਾ। ਮਹਾਰਾਜ ਜੀ ਕਹਿੰਦੇ ਅੱਜ ਤੋਂ ਬਾਅਦ ਨੀ ਮੰਗਣਾ।
ਆਦੋ ਭੋਜਨ ਆਪ ਅਚੈ ਅਰਧ ਗੁਰੋਹਿਤ ਤੂੰ ਅਰਪੈ।
ਮਹਾਰਾਜ ਜੀ ਕਹਿੰਦੇ ਜਿਹੜਾ ਸਿੱਖਾਂ ਕੋਲੋਂ ਮੰਗ ਕੇ ਲਿਆਉਣਾ ਉਹ ਵੀ ਤੂੰ ਅੱਧਾ ਛਕਦਾ ਤੇ ਅੱਧਾ ਫਿਰ ਗੁਰੂ ਵਾਸਤੇ ਅਰਪ ਦਿੰਨਾ।
ਤਜੋ ਸੋਚਵੋ ਦੇਗ ਆਹਾਰਾ ਕਰੋ ਪ੍ਰੇਮ ਤੋਂ ਤੀਰਤਕਾਰਾ।
ਇਸ ਕਰਕੇ ਅੱਜ ਤੋਂ ਬਾਅਦ ਇਹ ਕੰਮ ਛੱਡੋ ਮੰਗਣ ਵਾਲਾ, ਤੇ ਸਿਰਫ ਗੁਰੂ ਕੇ ਲੰਗਰਾਂ ਵਿਚ ਬੈਠ ਕੇ ਭੋਜਨ ਛਕਿਆ ਕਰੋ, ਗੁਰੂ ਕੀ ਦੇਗ ਵਿਚੋਂ ਭੋਜਨ ਛਕ ਕੇ ਪ੍ਰੇਮ ਸਹਿਤ ਤੀਰਥ ਦੀ ਸੇਵਾ ਕਰੋ।
ਹੁਣ ਬੈਲੋ ਮਾਨੀ ਗੁਰਬਾਨੀ ਕਰਨ ਲੱਗਿਓ ਤਿਵ ਜਥਾ ਬਖਾਨੇ।
ਇਹ ਸੁਣ ਕੇ ਭਾਈ ਬਹਿਲੋ ਜੀ ਨੇ ਗੁਰੂ ਕੇ ਬਚਨ ਸਤ ਕਰਕੇ ਮੰਨੇ, ਉਸੇ ਤਰ੍ਹਾਂ ਕਰਨ ਲੱਗੇ ਜਿਵੇਂ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ।
ਓ ਨਰਖਨੇ ਉਠਾਵੇ ਪਾਰ ਕਰੇ ਬ੍ਰਿੰਦ ਮ੍ਰਿਤਕਾ ਕੀ ਕਾ।
ਬਹੁਤ ਸਾਰੇ ਸਿੱਖ ਮਿੱਟੀ ਚੁੱਕਦੇ ਨੇ, ਸੇਵਾ ਕਰਦੇ ਨੇ, ਖੁਦਾਈ ਦੀ ਸੇਵਾ ਵੀ ਚੱਲ ਰਹੀ ਹੈ ਨਾਲ ਨਾਲ, ਤੇ ਮਿੱਟੀ ਭਰ ਕੇ ਟੋਕਰੀ ਚੁੱਕ ਕੇ ਬਾਹਰ ਸੁੱਟਦੇ ਹਨ।
ਮੈਲੋ ਤੜੇ ਟੋਕਰਾ ਆਗੇ ਖਨੇ ਸਿੱਖ ਇਕ ਪਰਬੇ ਲਾਗੈ।
ਭਾਈ ਬਹਿਲੋ ਜੀ ਜਦੋਂ ਇੱਟਾਂ ਦੇ ਆਵਿਆਂ ਵੱਲੋਂ ਵਿਹਲੇ ਹੁੰਦੇ ਨੇ ਤੇ ਇਧਰ ਆ ਕੇ ਟੋਕਰਾ ਢੋਣ ਦੀ ਵੱਡਾ ਟੋਕਰਾ ਇੱਕ ਮਿੱਟੀ ਵਾਲਾ ਉਹ ਅੱਗੇ ਰੱਖ ਦਿੰਦੇ ਨੇ, ਜਿਹੜਾ ਕੋਈ ਖੁਦਾਈ ਕਰਦਾ ਹੁੰਦਾ ਹੈ ਉਹ ਕਈ ਨਾਲ ਪੁੱਟ ਪੁੱਟ ਕੇ ਮਿੱਟੀ ਟੋਕਰੇ ਵਿਚ ਪਾਉਂਦਾ ਹੈ।
ਬਹੁਤ ਮ੍ਰਿਤਕਾ ਪਾਵੇ ਤਾਏ ਇਹ ਤਿੰਨ ਕੋ ਕਿਮ ਬਰਜਤ ਨਾਏ।
ਉਹ ਜਿਹੜਾ ਭਰਨ ਵਾਲਾ ਹੈ ਉਹ ਮਿੱਟੀ ਬਹੁਤ ਸਾਰੀ ਟੋਕਰੇ ਚ ਜ਼ਿਆਦਾ ਭਰ ਦਿੰਦਾ, ਪਰ ਭਾਈ ਬਹਿਲੋ ਇਹ ਨਹੀਂ ਰੋਕਦਾ ਵੀ ਤੁਸੀਂ ਨਾ ਪਾਓ ਥੋੜੀ ਪਾ ਦਿਓ। ਕਹਿੰਦੇ ਉਹ ਭਰੀ ਜਾਂਦੇ ਨੇ, ਭਾਈ ਬਹਿਲੋ ਜੀ ਖਲੋਤੇ ਕੀ ਕਰਦੇ ਨੇ, ਸਾਹਮਣੇ ਗੁਰੂ ਅਰਜਨ ਸਾਹਿਬ ਜੀ ਬੈਠੇ ਉਹਨਾਂ ਵੱਲ ਵੇਖੀ ਜਾਂਦੇ, ਟੋਕਰਾ ਉਹ ਭਰੀ ਜਾਂਦੇ, ਰੋਕਦੇ ਹੀ ਨਹੀਂ ਵੀ ਨਾ ਭਰੋ ਹੋਰ ਬਸ ਕਰੋ। ਤੇ ਕਹਿੰਦੇ ਜਦੋਂ ਟੋਕਰਾ ਪੂਰਾ ਭਰਿਆ ਜਾਂਦਾ ਹੈ,
ਭਰੇ ਜੋ ਮ੍ਰਿਤਕਾ ਕਿਨੋ ਅਗਾਰੀ ਧਰੇ ਟੋਕਰਾ ਕਰੇ ਸੁਪਾਰੇ।
ਮ੍ਰਿਤਕਾ ਮਿੱਟੀ ਭਰਦੇ ਨੇ ਕਈਆਂ ਦੇ ਨਾਲ, ਉਹਨਾਂ ਅੱਗੇ ਟੋਕਰਾ ਰੱਖ ਦਿੰਦੇ ਨੇ, ਉਹ ਚੰਗਾ ਭਾਰਾ ਟੋਕਰਾ ਵਜਨ ਵਾਲਾ ਭਰ ਕੇ ਰੱਖ ਦਿੰਦੇ ਨੇ।
ਆਪ ਗੁਰੂ ਦਿਸ ਚੱਕ ਚੱਕ ਲਾਵੇ ਇਤੋਂ ਤਦ੍ਰਿਸ਼ ਨਾ ਕਬੂ ਚਲਾਵੇ।
ਸਾਹਮਣੇ ਸਤਿਗੁਰੂ ਜੀ ਬੈਠੇ ਹੁੰਦੇ ਸੀ ਥੜੇ ਤੇ, ਤੇ ਭਾਈ ਬਹਿਲੋ ਨੇ ਆਪ ਇੱਕ ਟਕੀ ਲਾ ਕੇ ਸਤਿਗੁਰਾਂ ਵੱਲ ਵੇਖੀ ਜਾਣਾ ਤੇ ਗੁਰੂ ਸਾਹਿਬ ਦੇ ਦਰਸ਼ਨ ਕਰੀ ਜਾਣੇ ਤੇ ਆਪਣੀਆਂ ਅੱਖਾਂ ਵੀ ਨਹੀਂ ਸਨ ਫਰਕਾਉਂਦੇ ਕਿ ਜਿੰਨੇ ਦਰਸ਼ਨਾਂ ਦਾ ਲਾਹਾ ਲੈ ਲਵਾਂ, ਲਿਆ ਜਾ ਸਕਦਾ ਓਨਾ ਹੀ ਲਾਹਾ ਲੈ ਲਵਾਂ।
ਸਤਿਗੁਰ ਮੁਖ ਕੋ ਦੇਖਤ ਰਹਿ ਚੁੱਪ ਸੀਸ ਪਰ ਜਬ ਨਰਕੈ
ਕਹਿੰਦੇ ਜਦੋਂ ਤੱਕ ਵੇਖੀ ਜਾਂਦੇ ਚਿਹਰੇ ਵੱਲ ਮਹਾਰਾਜ ਜੀ ਵੱਲ ਜਦੋਂ ਟੋਕਰਾ ਪੂਰਾ ਭਰ ਜਾਂਦਾ ਨਾ ਟੀਸ਼ੀ ਨਿਕਲ ਜਾਂਦੀ ਟੋਕਰੇ ਦੀ ਤੇ ਫਿਰ ਲਾਗਿਓ ਕੋਈ ਆਵਾਜ਼ ਮਾਰਦਾ ਭਾਈ ਪਹਿਲੋ ਟੋਕਰਾ ਚੁੱਕਣ ਤੇ ਫਿਰ ਟੋਕਰੇ ਵੱਲ ਧਿਆਨ ਆਉਂਦਾ ਉਹਨਾਂ ਦਾ ਤੇ ਫਿਰ ਟੋਕਰੇ ਵੱਲ ਵੇਖ ਕੇ ਟੋਕਰਾ ਚੁੱਕਦੇ ਨੇ
ਦੋਏ ਤਰੇ ਨਾਲ ਉਠਵਾਵਨ ਕਰੈ ਗਿਨੈ ਨਾ ਕਛ ਸੋ ਸਿਰ ਪਰ ਧਰੈ
ਟੋਕਰਾ ਇੰਨਾ ਵਜਨ ਵਾਲਾ ਹੁੰਦਾ ਮਿੱਟੀ ਦਾ ਭਰਿਆ ਹੋਇਆ ਕਿ ਤਿੰਨ ਤਿੰਨ ਜਣੇ ਲੱਗ ਕੇ ਚੁਕਾਉਂਦੇ ਪਰ ਭਾਈ ਪਹਿਲੋ ਇਹ ਨੀ ਕਹਿੰਦਾ ਵੀ ਇੰਨਾ ਵਜਨ ਪਾ ਦਿੱਤਾ ਇਕੱਲਾ ਹੀ ਉਹ ਟੋਕਰਾ ਤਿੰਨ ਜਣੇ ਚੁੱਕਦੇ ਕਾ ਚਕਾ ਕੇ ਸਿਰ ਤੇ ਰੱਖਦੇ ਤੇ ਭਾਈ ਪਹਿਲੋ ਬਿਨਾਂ ਕਿਸੇ ਪ੍ਰਕਾਰ ਦੀ ਝਿਜਕ ਦੇ ਗੁਰੂ ਗੁਰੂ ਜਪਦਿਆਂ ਟੋਕਰਾ ਸੁੱਟਣ ਵਾਸਤੇ ਬਾਹਰ ਨੂੰ ਤੁਰ ਪੈਂਦੇ ਨੇ
ਮਹਿਰ ਗੇਰ ਹੁਣ ਆਵੇ ਦੂਰ ਗੁਰਮੁਖ ਪਿੱਠੇ ਸਿਰੇ ਤਿਸ ਠੋਰ
ਮਿੱਟੀ ਦਾ ਟੋਕਰਾ ਛੇਤੀ ਨਾਲ ਸੱਟ ਕੇ ਦੌੜ ਕੇ ਫੇਰ ਆਉਂਦੇ ਤੇ ਟੋਕਰਾ ਜਿਹੜਾ ਭਰਨ ਵਾਲਾ ਹੁੰਦਾ ਉਹਦੇ ਅੱਗੇ ਰੱਖ ਕੇ ਤੇ ਫਿਰ ਹੱਥ ਜੋੜ ਕੇ ਗੁਰੂ ਅਰਜਨ ਸਾਹਿਬ ਵੱਲ ਹੀ ਵੇਖੀ ਜਾਂਦੇ ਸਾਹਮਣੇ ਜੋ ਬੈਠੇ ਹੁੰਦੇ ਸੀ ਮਹਾਰਾਜ ਫਿਰ ਉਹਨਾਂ ਵੱਲ ਵੇਖੀ ਜਾਣਾ ਫਿਰ ਸਤਿਗੁਰਾਂ ਦੇ ਦੀਦਾਰ ਕਰੀ ਜਾਣੇ
ਅਸਨਹਿਤ ਨਰ ਪਰੈ ਵਿਸਾਲ ਕੇਤਕ ਮਨ ਮ੍ਰਿਤਕਾ ਕੇ ਨਾਲ
ਕਈ ਸ਼ਰਾਰਤੀ ਹੁੰਦੇ ਵਿੱਚ ਸੇਵਾ ਕਰਨ ਵਾਲੇ ਉਹਨਾਂ ਨੇ ਕੀ ਕਰਨਾ ਹੱਸਣ ਵਾਸਤੇ ਕਹਿੰਦੇ ਹੁਣ ਵੇਖਨੇ ਹੁਣ ਕਿਵੇਂ ਚੁੱਕੇਗਾ ਟੋਕਰਾ ਉਹਨਾਂ ਨੇ ਜਾਣ ਬੁੱਝ ਕੇ ਕਈ ਕਈ ਮਨ ਵਿੱਚ ਮਿੱਟੀ ਪਾ ਦੇਣੀ ਵਜਨੀ ਮਿੱਟੀ ਹੁੰਦੀ ਜਦੋਂ ਥੱਲਿਓ ਗਿੱਲੀ ਮਿੱਟੀ ਨਿਕਲਦੀ ਉਹਦਾ ਉਦਾਂ ਹੀ ਵਜਨ ਹੋ ਜਾਂਦਾ ਤੇ ਕਹਿੰਦੇ ਕਈ ਕਈ ਮਨ ਵਜਨ ਮਿੱਟੀ ਦਾ ਵਿੱਚ ਪਾ ਦੇਣਾ ਹੱਸਣ ਵਾਸਤੇ ਵੀ ਹੁਣ ਵੇਖਦੇ ਹੁਣ ਕਿਵੇਂ ਚੁੱਕੇਗਾ ਹੁਣ ਕਿਵੇਂ ਲੈ ਕੇ ਜਾਏਗਾ ਬਾਹਰ ਏਦਾਂ ਵੇਖਣ ਵਾਸਤੇ ਕਈ ਮਿੱਟੀ ਜ਼ਿਆਦਾ ਭਰੀ ਜਾਂਦੇ ਨੇ
ਸਭ ਮਿਲ ਕਰੈ ਹੱਸ ਤਿਸ ਤੇਰੇ ਕੁਛ ਨੈ ਗਨੈ ਗੁਰੂ ਦੀ ਚਿਹਰੇ
ਸਾਰੇ ਮਿਲ ਕੇ ਇਹਦੇ ਨਾਲ ਹਾਸਾ ਕਰਦੇ ਪਰ ਭਾਈ ਪਹਿਲੋ ਕਿਸੇ ਦੀ ਕੋਈ ਪਰਵਾਹ ਨਾ ਕਰਦੇ ਸਿਰਫ ਗੁਰੂ ਸਾਹਿਬ ਵੱਲ ਹੀ ਵੇਖੀ ਜਾਂਦੇ
ਭਾਰੀ ਉਠਾਵੇ ਜੇ ਤੁਕ ਪਾਵੇ ਵੈਰ ਗੇਰ ਦੂਰ ਤੁਪੁਨ ਆਵੇ
ਜਿੰਨਾ ਭਾਰ ਵਜਨ ਪਾਇਆ ਹੁੰਦਾ ਚੁੱਕ ਕੇ ਲੈ ਜਾਂਦੇ ਤੇ ਬਾਹਰ ਸੁੱਟ ਕੇ ਫਿਰ ਦੌੜਿਆ ਆਉਂਦੇ ਨੇ
ਮੁਖ ਤੇ ਮੋਨ ਕਹਿ ਮੈਂ ਕਾਓ ਕਿਖੇ ਪ੍ਰੇਮ ਰਾਤਾ ਰੰਗ ਮਾਓ
ਮੂੰਹ ਤੋਂ ਚੁੱਪ ਰਹਿੰਦੇ ਕਿਸੇ ਨੂੰ ਕੁਝ ਨੀ ਕਹਿੰਦੇ ਵੀ ਕੋਈ ਕੀ ਕਰ ਰਿਹਾ ਹਰ ਵੇਲੇ ਸਤਿਗੁਰਾਂ ਦੇ ਪ੍ਰੇਮ ਦੇ ਰੰਗ ਚ ਰੰਗੇ ਹੋਏ ਧੰਨ ਗੁਰੂ ਅਰਜਨ ਸਾਹਿਬ ਵੱਲ ਵੇਖੀ ਜਾਂਦੇ ਮਹਾਰਾਜ ਜੀ ਦੇ ਦਰਸ਼ਨ ਕਰੀ ਜਾਂਦੇ ਨੇ
ਜਬ ਲਗ ਗੁਰ ਬੈਠੇ ਕਨੂ ਆਵੇ ਤਬ ਲਗ ਤੇਜਾ ਚਾਰ ਕਮਾਵੇ
ਭਾਈ ਪਹਿਲੋ ਜੀ ਉਦੋਂ ਤੱਕ ਉਥੇ ਟੋਕਰੀ ਢੋਣ ਦੀ ਸੇਵਾ ਕਰੀ ਜਾਂਦੇ ਨੇ ਜਿੰਨੀ ਦੇਰ ਤੱਕ ਗੁਰੂ ਅਰਜਨ ਸਾਹਿਬ ਜੀ ਬੈਠੇ ਹੁੰਦੇ ਨੇ ਕਿਉਂਕਿ ਭਾਈ ਸਾਹਿਬ ਜੀ ਜਿੱਥੇ ਸੇਵਾ ਕਰਦਾ ਚਾਹੁੰਦੇ ਨੇ ਬਹਾਨਾ ਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਬਣਾਉਂਦੇ ਕਿ ਸਤਿਗੁਰੂ ਜੀ ਦੇ ਦਰਸ਼ਨ ਕਰ ਲਵਾਂ ਜਿੰਨੇ ਹੁੰਦੇ ਰੱਜ ਰੱਜ ਕੇ ਦਰਸ਼ਨ ਕਰ ਲਵਾਂ ਇਸ ਕਰਕੇ ਕਹਿੰਦੇ ਉਨੀ ਦੇਰ ਤੱਕ ਸੇਵਾ ਉੱਥੇ ਕਰੀ ਜਾਂਦੇ ਨੇ ਜਿੰਨੀ ਦੇਰ ਤੱਕ ਗੁਰੂ ਅਰਜਨ ਸਾਹਿਬ ਜੀ ਬੈਠੇ ਸੇਵਾ ਕਰਾਉਂਦੇ ਨੇ
ਜਬ ਸ੍ਰੀ ਗੁਰੂ ਰਾਜੈ ਥਲ ਓਰ ਕਰੈ ਕਰ ਪਜਾਮਨ ਥੋ
ਜਦੋਂ ਸਤਿਗੁਰੂ ਜੀ ਉਥੋਂ ਉੱਠ ਕੇ ਕਿਸੇ ਹੋਰ ਪਾਸੇ ਚਲੇ ਜਾਂਦੇ ਨੇ ਤੇ ਫਿਰ ਭਾਈ ਬਹਿਲੋ ਜੀ ਜਿਹੜੇ ਆਵਿਆਂ ਦੀ ਸੇਵਾ ਜਿੱਥੇ ਆਵੇ ਪੱਕਦੇ ਨੇ ਫਿਰ ਉੱਥੇ ਆ ਜਾਂਦੇ ਫਿਰ ਉੱਥੇ ਆ ਕੇ ਸੇਵਾ ਕਰਦੇ ਨੇ
ਉਪਤੈ ਅਲਪ ਜਾਮਨੀ ਜਾਨ ਸੇਵਾ ਸਰਬ ਸਮੇਂ ਹਿਤ ਠਾ
ਰਾਤ ਨੂੰ ਬਿਲਕੁਲ ਥੋੜਾ ਸਮਾਂ ਘੜੀਆਂ ਦੋ ਘੜੀਆਂ ਕਿਤੇ ਅੱਖ ਲਾ ਲਈ ਤਾਂ ਠੀਕ ਨਹੀਂ ਤਾਂ ਸਿਮਰਨ ਵਿੱਚ ਹੀ ਬਤੀਤ ਕਰਦੇ ਔਰ ਮਹਾਰਾਜ ਜੀ ਦੀ ਸੇਵਾ ਨੂੰ ਹੀ ਮੁੱਖ ਰੱਖਿਆ ਹੋਇਆ
ਸੋਦਾ ਪਿਪਾਸਾ ਨੀਂਦ ਨਾ ਜਾਣੈ ਆਲਸ ਬਿਨ ਸੇਵਾ ਸਭ ਧੰਨੈ
ਨਾ ਭੁੱਖ ਵਿਆਪਦੀ ਹੈ ਨਾ ਆਲਸ ਆਉਂਦਾ ਨਾ ਨੀਂਦ ਆਉਂਦੀ ਹੈ ਤੇ ਨਾ ਹੀ ਪਿਆਸ ਲੱਗਦੀ ਹੈ ਕਹਿੰਦੇ ਇਹੋ ਜਿਹੀ ਅਵਸਥਾ ਕਿ ਹਰ ਵੇਲੇ ਗੁਰੂ ਸੇਵਾ ਵਿੱਚ ਹੀ ਸਾਵਧਾਨ ਹੋ ਕੇ ਲੱਗੇ ਰਹਿੰਦੇ
ਜਬ ਗੁਰ ਮਿਲੇ ਲਾਏ ਤੱਕ ਰਹਿ ਜਥਾ ਚਕੋਰ ਚੰਦ ਕੋਚੈ
ਜਦੋਂ ਸਤਿਗੁਰੂ ਜੀ ਮਿਲਦੇ ਤੇ ਇੱਕ ਟਕੀ ਲਾ ਕੇ ਗੁਰੂ ਸਾਹਿਬ ਵੱਲ ਵੇਖੀ ਜਾਂਦੇ ਜਿਵੇਂ ਚੰਨ ਨੂੰ ਚਕੋਰ ਵੇਖਦੀ ਹੈ
ਚਾਰ ਇੰਚ ਕਾ ਕਰੈ ਪਜਾਵੇ ਪਲੀ ਰੀਤ ਕਰ ਪ੍ਰੇਮ ਪਕਾਵੇ
ਇੱਟਾਂ ਪਕਾਉਣ ਦੀ ਸੇਵਾ ਵੀ ਉਧਰਲੇ ਪਾਸੇ ਇੱਟਾਂ ਵੀ ਪਕਾਉਂਦੇ ਉਹ ਵੀ ਸੇਵਾ ਭਲੀ ਪ੍ਰਕਾਰ ਨਾਲ ਨਿਭਾਉਂਦੇ ਨੇ
ਹੁਣ ਭਾਈ ਭਗਤੂ ਚੱਲ ਆਇਓ ਤੀਰਥਕਾਰ ਕਰਨ ਚਿਤ ਲਾਇਓ
ਖਾਲਸਾ ਜੀ ਭਾਈ ਭਗਤੂ ਜੀ ਜਿਨ੍ਹਾਂ ਦਾ ਪਿੱਛੇ ਜੀਵਨ ਆ ਚੁੱਕਾ ਹੈ ਉਹ ਵੀ ਆ ਕੇ ਸੇਵਾ ਕਰਦੇ ਨੇ ਉਹ ਵੀ ਸਰੋਵਰ ਦੀ ਸੇਵਾ ਵਿੱਚ ਹਿੱਸਾ ਪਾਉਂਦੇ ਨੇ
ਸ੍ਰੀ ਗੁਰੂ ਰਾਮਦਾਸ ਬਚ ਕਹਿਓ ਜਿਸਨੇ ਜਨਮ ਜਗਤ ਮੈਂ ਲਿਓ
ਭਾਈ ਭਗਤੂ ਜੀ ਜਿਨ੍ਹਾਂ ਦਾ ਜਨਮ ਹੀ ਗੁਰੂ ਰਾਮਦਾਸ ਸਾਹਿਬ ਦੇ ਬਚਨਾਂ ਨਾਲ ਹੋਇਆ ਉਹ ਵੀ ਆ ਕੇ ਸੇਵਾ ਕਰਦੇ ਨੇ
ਮ੍ਰਿਤਕਾ ਵੈਰ ਨਿਕਾਸੇ ਜਾਏ ਖਨੈ ਕਬੋ ਕਬ ਚੀਤੀ ਉਠਾਏ।
ਭਰ ਭਰ ਕੇ ਟੋਕਰੀਆਂ ਚੁੱਕ ਚੁੱਕ ਕੇ ਭਾਈ ਭਗਤੂ ਜੀ ਵੀ ਸੇਵਾ ਕਰਦੇ, ਜਿੱਥੇ ਭਾਈ ਬਹਿਲੋ ਜੀ ਵੇਖੋ ਕਿੰਨੇ ਕਿੰਨੇ ਬ੍ਰਹਮ ਗਿਆਨੀਆਂ ਨੇ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਕੀਤੀ, ਕਿਤਨੇ ਕਿਤਨੀਆਂ ਉੱਚੀਆਂ ਰੂਹਾਂ ਜਿਨ੍ਹਾਂ ਦੇ ਚਰਨ ਕਿਤੇ ਮੰਦੀ ਥਾਂ ਤੇ ਵੀ ਪੈ ਜਾਣ ਤੇ ਉਹ ਜਗ੍ਹਾ ਵੀ ਤੀਰਥ ਤੇ ਪਵਿੱਤਰ ਜਗ੍ਹਾ ਬਣ ਜਾਂਦੀ ਹੈ। ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤਾਂ ਹੈ ਹੀ ਬੜੀ ਪਾਵਨ ਤੇ ਪਵਿੱਤਰ, ਉਸ ਜਗ੍ਹਾ ਤੇ ਉਹ ਸਾਰੇ ਮਹਾਂਪੁਰਖ ਜਿਨ੍ਹਾਂ ਦੀਆਂ ਬੜੀਆਂ ਉੱਚੀਆਂ ਉੱਚੀਆਂ ਅਵਸਥਾਵਾਂ ਦੇ ਮਾਲਕ ਨੇ ਉਹ ਸੇਵਾ ਕਰ ਰਹੇ ਨੇ। ਹੋਰ ਵੀ ਕਥਾ ਅੱਗੇ ਗੁਰਸਿੱਖਾਂ ਦੀ ਆ ਰਹੀ ਹੈ, ਉਹ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋ।